ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਮਾਨ ਕਰੋ ਤੁਦੇ ਉਪਰੇ ਮੇਰੇ ਪ੍ਰੀਤਮ ਪਿਆਰੇ ਹਮੇ ਅਪਰਾਧੀ ਸਦ ਫੂਲ ਤੇ ਤੁਮ ਬਖਸ਼ਣ ਹਾਰੇ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਜੀ ਹਾਰ ਦਿਆਲਾ ਨਾਨਕ ਕਰਕੇ ਗੋਲੇ ਜੀ ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਹਾਰ ਦਿਆਲਾ ਨਾਨਕ ਕਰਕੇ ਗੋਲੇ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਤੁਮਰੀ ਸ਼ਰਨ ਤੁਮਾਰੀ ਆਸਾ ਸ਼ਰਨ ਤੁਮਾਰੀ ਆਸਾ ਤੁਮਰੀ ਸੱਜਣ ਸੁਹੇਲੇ ਜੀ ਤੁਮ ਹੀ ਸੱਜਣ ਸੁਹੇਲੇ ਜੀ ਸੱਜਣ ਸੁਹੇਲੇ ਜੀ ਤੁਮ ਹੀ ਸੱਜਣ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਜੀ ਰਾਤ ਨੂੰ ਮਾਰ ਦਿਆਲਾ ठाकुर प्रतपालक नायक खसम हमारे निमख निमख तुम ही प्रतपाल हो हम बालक तुमरे तारे रामैया हो बालक तेरा काहे न खंड सु अवगुण मेरा निमख निमख तुम ही व्रत पाल हो हम बालक तुमरे तारे जिहवा एक कवन गुण कहिए बेशुमार बेअंत स्वामी बेशुमार अथाह अगंत अतुल ज्यों बलाव हो त्यों नानक दास बुल बेशुमार बेअंत स्वामी तेरो अंत न किन्ही लही कोट पराध हमारे खंड हो अनक विधि समझाव हो हम अज्ञान अलप मत थोरी तुम्हें अपन बिरद रखाव हो तुमरी शरण तुम्हारी आसा तुम ही सजन सुहेले प्रभ की जय कृपा निधान हम हर गुण गावेंगे हम तुमरी करो नित आस प्रभ मोहे कब गल लावेंगे तुमरी शरण तुम्हारी आसा कागा करग टंडोलिया सगला खाया मास ए दोय नैनो मत छूहो तिर देखन की आस तुमरी शरण तुम्हारी आसा तुम ही सजन सुहेले रखो राखन हार दयाला ज्यों पावे त्यों राख ले हम शरण प्रभ आए राम राजे हम भूल बगाड़ है दिन सरात हर लाज दिखाए रखो रखन हार दयाला नानक करके गुले सानू अपने बना के गुले सतगुर रख लो सतगुर रख लो अपने बना के गुले सतगुर रख लो सतगुर रख लो अपने सतगुर रख लो जी सानू रख लो अपने बना के गोले सतगुर रख लो सतगुर रख लो अपने परम सत्कार जो सतगुरां दी साजी नवाजी गुरु प्यारी गुरसवारी सतगुरां दा खास रूप गुरु खालसा सात संगत जी सब तो पहला सतगुरु की बख्शिश दोहराओ प्यार नाल फतेह बुलाओ कोई रसना वांझी न रवे सारे आखो जी वाहेगुरु जी का खालसा वाहेगुरु जी की फतेह। स्वांती बूंद अंबर विचों टपकदी है ਕਹਿੰਦੇ ਨੇ ਜੇ ਕੇਲੇ ਤੇ ਪੈ ਜਾਵੇ ਤੇ ਕਪੂਰ ਪੈਦਾ ਹੋ ਜਾਂਦਾ, ਜੇ ਸਿਪ ਤੇ ਪੈ ਜਾਵੇ ਉਹਦੇ ਅੰਦਰ ਮੋਤੀ ਪੈਦਾ ਹੋ ਜਾਂਦਾ, ਹਾਥੀ ਤੇ ਪੈ ਜਾਵੇ ਉਹਦੇ ਮੱਥੇ ਚ ਮੋਤੀ ਪੈਦਾ ਹੋ ਜਾਂਦਾ, ਹਾਥੀ ਜੇ ਘਾਹ ਦੇ ਉੱਤੇ ਪੈ ਜਾਵੇ ਉਹਦਾ ਰੰਗ ਸਫੈਦ ਹੋ ਜਾਂਦਾ। ਜੇ ਗੁਰਮੁਖੋ ਹਿਰਨ ਉੱਤੇ ਪੈ ਜਾਵੇ ਉਹਦੀ ਨਾਭੀ ਵਿੱਚ ਕਸਤੂਰੀ ਪੈਦਾ ਹੋ ਜਾਂਦੀ ਹੈ। ਜੇ ਬੰਦੇ ਤੇ ਪੈ ਜਾਵੇ ਤੇ ਸਰੀਰ ਤੰਦਰੁਸਤ ਹੋ ਜਾਂਦਾ, ਚੰਗੇ ਗੁਣ ਪੈਦਾ ਹੋ ਜਾਂਦੇ। ਕਿੰਨਾ ਫਾਇਦਾ, ਕੇਲੇ ਤੇ ਪਵੇਗਾ ਕਪੂਰ ਪੈਦਾ ਹੋ ਜਾਏਗਾ। ਜੇ ਗੁਰਮੁਖੋ ਕਿਸੇ ਦਰਖਤ ਤੇ ਸਵੰਤੀ ਬੂੰਦ ਪੈ ਜਾਵੇ ਉਹਦੇ ਚੋਂ ਚੰਦਨ ਦੀ ਮਹਿਕ ਆਏਗੀ। ਸਿਪ ਤੇ ਪੈ ਜਾਏਗਾ ਉਹਦੇ ਅੰਦਰੋਂ ਉਹਦੇ ਅੰਦਰ ਮੋਤੀ ਪੈਦਾ ਹੋ ਜਾਏਗਾ। ਹਾਥੀ ਤੇ ਪੈ ਜਾਏਗੀ ਉਹ ਸਵੰਤੀ ਬੂੰਦ ਤੇ ਹਾਥੀ ਦੇ ਮੱਥੇ ਵਿੱਚ ਮੋਤੀ ਪੈਦਾ ਹੋ ਜਾਂਦਾ। ਪਰ ਗੁਰਮੁਖੋ ਜੇ ਗਿੱਦੜ ਤੇ ਪੈ ਜਾਵੇ ਉਹਨੂੰ ਮਾਫਕ ਹੀ ਨਹੀਂ, ਗਿੱਦੜ ਹਲਕ ਜਾਂਦਾ। ਆਖੋ
ਸਤਨਾਮ।
ਸਵੰਤੀ ਬੂੰਦ, ਸਵੰਤੀ ਇੱਕ ਨਛੱਤਰ ਹੈ, ਉਹ ਬਿਲਕੁਲ ਥੋੜਾ ਜਿਹਾ ਇੱਕ ਸੈਕਿੰਡ ਦਾ ਹੀ ਸਮਾਂ ਹੁੰਦਾ। ਉਹ ਨਛੱਤਰ ਜਦੋਂ ਲੱਗਿਆ ਹੋਵੇ ਉਧਰੋਂ ਬਾਰਿਸ਼ ਪੈ ਜਾਵੇ, ਉਹ ਬਾਰਿਸ਼ ਨੂੰ ਹੀ ਸਵੰਤੀ ਬੂੰਦ ਕਿਹਾ ਜਾਂਦਾ। ਤੇ ਪਪੀਹਾ ਜੋ ਮਰਜ਼ੀ ਹੋ ਜਾਵੇ ਪ੍ਰਿਓ ਪ੍ਰਿਓ ਕਰਦਾ ਰਹਿੰਦਾ ਹੈ, ਉਹ ਜਲ ਨਹੀਂ ਛਕਦਾ। ਨਦੀਆਂ ਨਾਲੇ ਸਮੁੰਦਰ ਤਲਾਬ ਬੜੇ ਹਨ, ਉਹ ਗੁਰਮੁਖੋ ਸਵੰਤੀ ਬੂੰਦ ਤੋਂ ਬਿਨਾਂ ਜਲ ਛਕਦਾ ਹੀ ਨਹੀਂ। ਤੇ ਸਵੰਤੀ ਬੂੰਦ ਪੀ ਲਵੇ ਮੁੜ ਕੇ ਸਾਲ ਸਾਲ ਉਹਨੂੰ ਪਿਆਸ ਹੀ ਨਹੀਂ ਲੱਗਦੀ। ਆਖੋ
ਸਤਨਾਮ।
ਉਹ ਸਵੰਤੀ ਬੂੰਦ ਹੀ ਛਕਦਾ, ਬਸ ਹੋਰ ਨਹੀਂ ਕੁਛ। ਜਿਹੜਾ ਹੁੰਦਾ ਹੰਸ ਉਹ ਹੀਰੇ ਮੋਤੀਆਂ ਦਾ ਚੋਗ ਚੁਗਦਾ। ਹੰਸ ਕਦੇ ਵੀ ਕੋਧਰਾ ਨਹੀਂ ਖਾਂਦਾ, ਹੰਸ ਕਦੇ ਵੀ ਮਾਸ ਮੱਛੀ ਨਹੀਂ ਖਾਂਦਾ। ਹੰਸ ਭੁੱਖਾ ਮਰ ਜਾਵੇਗਾ ਉਹ ਕੋਧਰਾ ਨਹੀਂ ਖਾਏਗਾ, ਜਦੋਂ ਛਕੇਗਾ ਤੇ ਛਕੇਗਾ ਉਹ ਸਤਸੰਗ ਜੀ ਹੀਰੇ ਮੋਤੀਆਂ ਦਾ ਚੋਗ। ਮਾਨ ਸਰੋਵਰ ਤੇ ਜਾ ਕੇ ਉਹਨੂੰ ਹੀਰੇ ਮੋਤੀਆਂ ਦਾ ਚੋਗ ਪ੍ਰਾਪਤ ਹੁੰਦਾ ਤੇ ਹੀਰੇ ਮੋਤੀ ਚੁਗ ਕੇ ਫਿਰ ਹੰਸ ਤ੍ਰਿਪਤ ਹੁੰਦਾ, ਨਹੀਂ ਤੇ ਤ੍ਰਿਪਤ ਹੋ ਹੀ ਨਹੀਂ ਸਕਦਾ। ਧਿਆਨ ਦੇਣਾ ਪਿਆਰਿਓ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਬਗਲੇ ਨੂੰ ਜੇ ਕਿਤੇ ਮਾਨ ਸਰੋਵਰ ਤੇ ਲੈ ਜਾਈਏ, ਹੰਸ ਤੇ ਖੁਸ਼ ਹੋ ਜਾਂਦਾ ਮਾਨ ਸਰੋਵਰ ਤੇ ਜਾ ਕੇ, ਕਿਉਂਕਿ ਉਹਨੂੰ ਉੱਥੇ ਉਹਦੀ ਖੁਰਾਕ ਮਿਲਣੀ ਹੈ। ਹੋਰ ਦੁਨੀਆਂ ਚ ਕਿਤੋਂ ਖੁਰਾਕ ਮਿਲਦੀ ਨਹੀਂ ਹੰਸ ਨੂੰ। ਮਾਨ ਸਰੋਵਰ ਉੱਤੇ ਹੀਰੇ ਮੋਤੀਆਂ ਦਾ ਚੋਗ ਚੁਗਦਾ, ਖੁਸ਼ ਹੋ ਜਾਂਦਾ। ਕਹਿੰਦੇ ਜੇ ਕਿਤੇ ਮਾਨ ਸਰੋਵਰ ਤੇ ਬਗਲੇ ਨੂੰ ਲੈ ਜਾਈਏ, ਕਹਿੰਦੇ ਮਾੜੇ ਕਰਮਾਂ ਵਾਲੇ ਨੇ ਉੱਥੇ ਹੀਰੇ ਮੋਤੀਆਂ ਵੱਲ ਵੇਖਣਾ ਵੀ ਨਹੀਂ, ਮਾਨ ਸਰੋਵਰ ਤੇ ਵੀ ਲੱਭਦਾ ਫਿਰੂ ਕਿਤੇ ਮੱਛੀਆਂ ਲੱਭ ਜਾਣਾ। ਖੁਸ਼ ਸਤਨਾਮ। ਕਰਮ ਮਾੜੇ ਹੁੰਦੇ ਨੇ ਉਹਦੇ, ਇਸ ਕਰਕੇ ਉਹ ਲਾਭ ਨਹੀਂ ਪ੍ਰਾਪਤ ਕਰ ਸਕਦਾ। ਪਰਮ ਹੰਸ ਜਿਹੜੇ ਗੁਰਸਿੱਖ ਨੇ ਗੁਰਮੁਖੋ, ਉਹ ਵੀ ਸ਼ਬਦ ਰੂਪੀ ਹੀਰੇ ਮੋਤੀਆਂ ਦਾ ਚੋਗ ਚੁਗਦੇ ਨੇ। ਉਹ ਵੀ ਕਦੇ ਵੀ ਸਤਸੰਗਤ ਜੀ ਦਰਦਾਂ ਤੇ ਨਹੀਂ ਫਿਰਦੇ, ਸ਼ਬਦ ਰੂਪੀ ਹੀਰੇ ਮੋਤੀਆਂ ਦਾ ਚੋਗ ਚੁਗ ਕੇ ਹੀ ਉਹਨਾਂ ਨੂੰ ਆਤਮਕ ਤ੍ਰਿਪਤੀ ਮਿਲਦੀ ਹੈ, ਨਹੀਂ ਤੇ ਹੋਰ ਕੋਈ ਤਰੀਕਾ ਨਹੀਂ ਮਨ ਸ਼ਾਂਤ ਕਰਨ ਦਾ। ਸਰਵਰ ਅੰਦਰ ਹੀਰਾ ਮੋਤੀ, ਸੋ ਹੰਸਾਂ ਦਾ ਖਾਣਾ। ਮਾਨ ਸਰੋਵਰ ਉੱਤੇ ਹੀਰੇ ਮੋਤੀ ਹਨ ਔਰ ਉਹੀ ਹੰਸਾਂ ਦਾ ਖਾਜਾ ਹੈ, ਉਹਦੇ ਤੋਂ ਬਿਨਾਂ ਹੰਸ ਕੁਝ ਖਾਂਦੇ ਨਹੀਂ। ਇਸੇ ਤਰ੍ਹਾਂ ਪਰਮ ਹੰਸ ਗੁਰਸਿੱਖ ਨੇ ਜਿਹੜੇ, ਉਹ ਵੀ ਹਮੇਸ਼ਾ ਸ਼ਬਦ ਰੂਪੀ ਹੀਰੇ ਮੋਤੀਆਂ ਦਾ ਚੋਗ ਚੁਗਦੇ ਨੇ। ਕਦੇ ਵੀ ਗੁਰਮੁਖੋ ਹੋਰ ਪਾਸੇ ਨਹੀਂ ਜਾਂਦੇ, ਦਰ ਦਰ ਤੇ ਨਹੀਂ ਭਟਕਦੇ। ਬਗਲਾ ਬਿਰਤੀ ਦੇ ਜਿਹੜੇ ਲੋਕ ਹੋਣਗੇ ਉਹ ਐਸ ਮਾਨ ਸਰੋਵਰ ਉੱਤੇ ਪਹੁੰਚ ਵੀ ਜਾਂਦੇ ਨੇ, ਸੱਚੇ ਪਾਤਸ਼ਾਹ ਦੇ ਚਰਨਾਂ ਚ ਆ ਵੀ ਜਾਂਦੇ ਨੇ। ਜਿਵੇਂ ਬਗਲਾ ਡੱਡੀਆਂ ਮੱਛੀਆਂ ਲੱਭਦਾ ਰਹਿੰਦਾ, ਉਹ ਵੀ ਸਾਧ ਸੰਗਤ ਵਿੱਚ ਆ ਕੇ ਵੀ ਔਗਣਾ ਰੂਪੀ ਡੱਡੀਆਂ ਮੱਛੀਆਂ ਹੀ ਲੱਭਣਗੇ, ਗੁਣ ਪੱਲੇ ਨਹੀਂ ਬਣਨਗੇ। ਪ੍ਰਬੰਧਕਾਂ ਚ ਜੀ ਆਹ ਘਾਟ ਸੀ, ਸੇਵਾਦਾਰਾਂ ਚ ਉੱਥੇ ਆਹ ਘਾਟ ਸੀ, ਲੰਗਰ ਨੇ ਜੀ ਠੀਕ ਮਿਲਿਆ, ਸਬਜ਼ੀ ਦੀ ਜੀ ਏਦਾਂ ਦੀ ਬਣੀ, ਆਹ ਨਹੀਂ ਸੀ ਵਧੀਆ, ਆਹ ਨਹੀਂ ਸੀ ਵਧੀਆ। ਸੁਣਾਉਣ ਵਾਲੇ ਰਾਗੀ ਨਹੀਂ ਸੀ ਵਧੀਆ, ਜੋੜੀ ਵਾਲਾ ਨਹੀਂ ਸੀ ਵਧੀਆ, ਸਾਜ ਨਹੀਂ ਸੀ ਵਧੀਆ, ਕੋਈ ਮਾੜੀ ਮਾੜੀਆਂ ਗਲਤੀਆਂ ਇਕੱਠੀਆਂ ਕਰਕੇ ਲੈ ਜਾਣਗੇ। ਜਿਹੜੀ ਚੀਜ਼ ਪੱਲੇ ਬੰਨਣੀ ਸੀ ਉਹ ਬੰਨਦੇ ਹੀ ਨਹੀਂ। ਆਖੋ ਸਤਨਾਮ। ਬਗਲਾ ਬਿਰਤੀ ਦੇ ਬੰਦੇ ਹੁੰਦੇ ਨੇ ਐਸੇ, ਪਰ ਜਿਹੜੇ ਗੁਰਮੁਖ ਨੇ ਉਹ ਤੇ ਖੁਸ਼ ਹੋ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਨੂੰ ਸਾਡੀ ਆਤਮਕ ਖੁਰਾਕ ਸਤ ਸੰਗਤ ਵਿੱਚ ਆ ਕੇ ਹੀ ਪ੍ਰਾਪਤ ਹੋਏਗੀ, ਹੋਰ ਕੋਈ ਤਰੀਕਾ ਨਹੀਂ, ਹੋਰ ਕੋਈ ਜੁਗਤ ਨਹੀਂ। ਸੋ ਦੂਸਰਾ ਪ੍ਰਮਾਣ ਭਾਈ ਸਾਹਿਬ ਭਾਈ ਗੁਰਦਾਸ ਜੀ ਦਿੰਦੇ ਨੇ ਕਿ ਜਿਵੇਂ ਬਗਲਾ ਮਾਨ ਸਰੋਵਰ ਤੇ ਚੱਲਿਆ ਜਾਵੇ ਉੱਥੇ ਡੱਡੀਆਂ ਮੱਛੀਆਂ ਲੱਭਦਾ ਫਿਰਦਾ ਹੈ, ਇਸੇ ਤਰ੍ਹਾਂ ਅਸਥਨ ਪਾਨ ਕਰਬੈ ਕੋ ਜੋ ਲਗਾਈਐ ਜੋਕ, ਪੀਅਤ ਨ ਪੈ ਲੈ ਲੋਹੂ ਅਚੈ ਘਾਤ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਜੇ ਜੋਕ ਨੂੰ ਮੱਝ ਦੇ ਥਣਾ ਕੋ ਲਾ ਦਿਓ ਤੇ ਉਹਨੂੰ ਆਖੋ ਦੁੱਧ ਪੀ ਲੈ, ਸਾਰੀ ਦੁਨੀਆਂ ਉੱਥੋਂ ਦੁੱਧ ਪੀਂਦੀ, ਤੂੰ ਵੀ ਦੁੱਧ ਪੀ ਲੈ। ਕਹਿੰਦੇ ਮਾੜੇ ਕਰਮਾਂ ਵਾਲੀ ਦੁੱਧ ਦੇ ਨੇੜੇ ਹੋਵੇਗੀ ਪਰ ਪੀਵੇਗੀ ਖੂਨ ਹੀ। ਆਖੋ ਸਤਨਾਮ। ਖੂਨ ਪੀਵੇਗੀ ਉੱਥੇ, ਉਹਨੇ ਦੁੱਧ ਨਹੀਂ ਛਕਣਾ, ਉਹਦੇ ਕਰਮਾਂ ਵਿੱਚ ਦੁੱਧ ਹੈ ਹੀ ਨਹੀਂ, ਉਹਨੇ ਉੱਥੇ ਵੀ ਖੂਨ ਹੀ ਪੀਣਾ। ਜੋਗ ਬਿਰਤੀ ਦੇ ਵੀ ਹੁੰਦੇ ਨੇ ਬੜੇ, ਉਹ ਰਸ ਨਹੀਂ ਲੈ ਸਕਦੇ। ਸਤਸੰਗਤ ਜੀ ਤੀਸਰੇ ਨੇ ਪਰਮ ਸੁਗੰਧੀ ਪਰ ਰਾਖੀ ਮਾਖੀ ਨਾ ਰਹਿਤ ਰਾਖੀ, ਮਹਾ ਦੁਰਗੰਧ ਪਰ ਬੇਗ ਚੱਲ ਜਾਤ ਹੈ। ਮੱਖੀ ਨੂੰ ਸੁਗੰਧੀ ਵਾਲੀ ਚੀਜ਼ ਤੇ ਕੋਸ਼ਿਸ਼ ਵੀ ਕਰੋ ਬੰਨ ਕੇ ਬਿਠਾਉਣ ਦੀ, ਉਹ ਬੈਠੇਗੀ ਨਹੀਂ। ਜਿੱਥੇ ਮਹਾ ਦੁਰਗੰਧੀ ਆਏਗੀ ਮੱਖੀ ਉਸ ਪਾਸੇ ਬੜੀ ਤੇਜ਼ੀ ਨਾਲ ਪਹੁੰਚਦੀ ਹੈ। ਬੇਗ ਕਹਿੰਦੇ ਨੇ ਛੇਤੀ, ਬਿਲੰਬ ਕਹਿੰਦੇ ਨੇ ਦੇਰੀ। ਬੇਗ ਮਿਲੋ ਜਨ ਕਰਨ ਨਾ ਬਿਲੰਬ, ਜਿਵੇਂ ਭਗਤ ਰਵਿਦਾਸ ਜੀ ਕਹਿੰਦੇ ਬਿਲੰਬ ਦੇਰ ਬੇਗ ਛੇਤੀ, ਵੀ ਮੱਖੀ ਬੜੀ ਛੇਤੀ ਦੁਰਗੰਧੀ ਵਾਲੀ ਜਗ੍ਹਾ ਤੇ ਪਹੁੰਚ ਜਾਏਗੀ। ਪਰ ਗੁਰਮੁਖੋ ਜਿੱਥੋਂ ਸੁਗੰਧੀ ਆ ਰਹੀ ਹੋਵੇਗੀ ਉੱਥੇ ਉਹਨੂੰ ਜਿੰਨੀ ਮਰਜ਼ੀ ਕੋਸ਼ਿਸ਼ ਕਰੋ ਉਹ ਬੈਠਦੀ ਹੋਈ ਨਹੀਂ, ਉਹਨੂੰ ਰਸ ਆਉਂਦਾ ਹੀ ਨਹੀਂ। ਚੌਥਾ ਪ੍ਰਮਾਣ ਦਿੰਦੇ ਨੇ ਜੈਸੇ ਗੱਜ ਮੱਜਨ ਕੈ ਡਾਰਤ ਹੈ ਛਾਰ ਸਿਰ। ਹਾਥੀ ਇਸ਼ਨਾਨ ਕਰਕੇ ਆਏਗਾ, ਸਾਰੇ ਸਰੀਰ ਦੀ ਸਫਾਈ ਕੀਤੀ, ਪਾਣੀ ਨਾਲ ਨਹਾ ਕੇ ਆਇਆ, ਬਾਹਰ ਨਿਕਲਦਾ ਸੁੰਡ ਦੇ ਨਾਲ ਚੁੱਕ ਚੁੱਕ ਕੇ ਮਿੱਟੀ ਆਪਣੇ ਉੱਤੇ ਪਾਉਣੀ ਸ਼ੁਰੂ ਕਰ ਦਿੰਦਾ, ਕਿਉਂਕਿ ਹਾਥੀ ਨੂੰ ਸਫਾਈ ਪਸੰਦ ਹੀ ਨਹੀਂ। ਆਖੋ ਸਤਨਾਮ। ਹਾਥੀ ਨੂੰ ਸਫਾਈ ਪਸੰਦ ਨਹੀਂ, ਮੱਖੀ ਨੂੰ ਸੁਗੰਧੀ ਪਸੰਦ ਨਹੀਂ, ਜੋਕ ਨੂੰ ਦੁੱਧ ਪਸੰਦ ਨਹੀਂ, ਸਤਸੰਗਤ ਜੀ ਬਗਲੇ ਨੂੰ ਹੀਰੇ ਮੋਤੀ ਪਸੰਦ ਨਹੀਂ, ਭਾਈ ਗੁਰਦਾਸ ਜੀ ਕਹਿੰਦੇ ਨੇ ਮਨਮੁੱਖਾਂ ਨੂੰ ਸਾਧ ਸੰਗਤ ਵੀ ਪਸੰਦ ਨਹੀਂ। ਜੈਸੇ ਗੱਜ ਮੱਜਨ ਕੈ ਡਾਰਤ ਹੈ ਛਾਰ ਸਿਰ, ਸੰਤਨ ਕੈ ਦੁਖੀ ਸਤ ਸੰਗ ਨਾ ਸੁਹਾਤ ਹੈ। ਜਿਹੜੇ ਦੁਖੀ ਨੇ ਮਨਮੁੱਖ ਲੋਕ ਹਨ ਉਹਨਾਂ ਨੂੰ ਵੀ ਸਾਧ ਸੰਗਤ ਚੰਗੀ ਨਹੀਂ ਲੱਗਦੀ। ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੈਠਣਾ ਉਹਨਾਂ ਨੂੰ ਚੰਗਾ ਨਹੀਂ ਲੱਗਦਾ, ਕਿਉਂਕਿ ਮਾੜੇ ਕਰਮਾਂ ਦੀ ਨਿਸ਼ਾਨੀ ਇਹ ਆ। ਸਤਸੰਗਤ ਮਹਾਰਾਜ ਕਹਿੰਦੇ ਆ, ਕਈ ਜਗ੍ਹਾ ਇਸ ਗੱਲ ਦਾ ਪ੍ਰਮਾਣ ਆਇਆ ਕਿ ਮਾੜੇ ਕਰਮ ਉਹਨਾਂ ਲੋਕਾਂ ਦੇ ਨਾ ਸਮਝੋ ਜਿਨ੍ਹਾਂ ਕੋਲ ਗਰੀਬੀ ਆ ਗਈ ਆ, ਮਾੜੇ ਕਰਮ ਉਹਨਾਂ ਦੇ ਨਾ ਸਮਝੋ ਜਿਨ੍ਹਾਂ ਦੀ ਜ਼ਮੀਨ ਚਲੀ ਗਈ ਆ, ਮਾੜੇ ਕਰਮ ਉਹਨਾਂ ਦੇ ਨਹੀਂ ਜਿਨ੍ਹਾਂ ਦੀ ਔਲਾਦ ਹੈ ਨਹੀਂ, ਮਾੜੇ ਕਰਮ ਉਹਨਾਂ ਦੇ ਨਹੀਂ ਜਿਹੜੇ ਅਨਾਥ ਹੋ ਗਏ ਆ, ਮਾੜੇ ਕਰਮ ਉਹਨਾਂ ਦੇ ਨੇ। ਗੁਰਮੁਖੋ ਸਭ ਤੋਂ ਮਾੜੇ ਕਰਮ ਉਹਦੇ ਨੇ ਜਿਹਨੂੰ ਬਾਣੀ ਪਿਆਰੀ ਨਾ ਲੱਗੇ, ਸਭ ਤੋਂ ਮਾੜੇ ਕਰਮ ਉਹਦੇ ਨੇ ਜਿਹੜਾ ਗੁਰਦੁਆਰੇ ਦੇ ਅੱਗੋਂ ਤੇ ਲੰਘ ਜਾਂਦਾ ਪਰ ਸਿਰ ਨਹੀਂ ਝੁਕਾਉਂਦਾ। ਆਖੋ ਸਤਨਾਮ। ਸਭ ਤੋਂ ਮਾੜੇ ਕਰਮ ਉਹਦੇ ਜਾਣੋ ਵੀ ਉਹ ਬੰਦਾ ਫਲਾਣਾ ਫਿਰਦਾ ਬਈ ਦਿਨ ਰਾਤ ਕੰਮ ਤੇ ਕਰਦਾ, ਪਰ ਇਹਦਾ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਉਣ ਨੂੰ ਜੀ ਨਹੀਂ ਕਰਦਾ, ਬਾਣੀ ਤੋਂ ਡਰਦਾ, ਇਹਨੂੰ ਬਾਣੀ ਚੰਗੀ ਨਹੀਂ ਲੱਗਦੀ। ਸਭ ਤੋਂ ਮਾੜੇ ਕਰਮ ਉਹਨਾਂ ਲੋਕਾਂ ਦੇ ਹਨ। ਵੱਡ ਭਾਗੀ ਹਰ ਸੰਗਤ ਪਾਵੇ, ਭਾਗਹੀਣ ਭ੍ਰਮ ਚੋਟਾ ਖਾਵੇ, ਬਿਨ ਭਾਗਾ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀ ਜੈ ਜੀ। ਸੰਗਤ ਤੋਂ ਬਿਨਾਂ ਅੰਦਰ ਮੈਲ ਭਰ ਜਾਂਦੀ ਹੈ, ਔਰ ਸਤ ਸੰਗਤ ਵਿੱਚ ਆ ਕੇ ਹੀ ਜਨਮਾਂ ਜਨਮਾਂਤਰਾਂ ਦੀ ਲੱਗੀ ਹੋਈ ਜਿਹੜੀ ਮੈਲ ਆ ਉਹ ਦੂਰ ਹੁੰਦੀ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ ਖਨਲੀ ਧੋਤੀ ਉਜਲੀ ਨਾ ਹੋਵਈ, ਜੇ ਸੌ ਧੋਵਣ ਪਾਹੋ। ਖੰਨਲੀ ਕੋਲੂ ਨੂੰ ਸਾਫ ਕਰਨ ਵਾਲੇ ਕੱਪੜੇ ਨੂੰ ਕਹਿੰਦੇ ਨੇ, ਸਾਰੇ ਕੱਪੜੇ ਸਾਫ ਹੋ ਜਾਣਗੇ ਪਰ ਕੋਲੂ ਨੂੰ ਸਾਫ ਕਰਨ ਵਾਲੀ ਜਿਹੜੀ ਲੀਰ ਹੋਵੇ ਉਹਦੇ ਵਿੱਚ ਤੰਦ ਮੈਲ ਪੈ ਜਾਂਦੀ ਹੈ, ਉਹ ਸਾਫ ਨਹੀਂ ਹੁੰਦੀ। ਮਨ ਵੀ ਸਾਡਾ ਇੰਨਾ ਮੈਲਾ, ਭਾਵੇਂ ਤਰ੍ਹਾਂ ਤਰ੍ਹਾਂ ਦੇ ਸਾਬਣ ਲਾਈ ਜਾਈਏ, ਤਰ੍ਹਾਂ ਤਰ੍ਹਾਂ ਨਾਲ ਕੋਸ਼ਿਸ਼ ਕਰੀਏ ਆਪਣੇ ਆਪ ਨੂੰ ਸਾਫ ਕਰਨ ਦੀ, ਪਰ ਮਰਜ ਕਹਿੰਦੇ ਨੇ ਤਨ ਤੇ ਸਾਫ ਹੋ ਜਾਏਗਾ, ਮਨ ਤੇ ਖੰਨਲੀ ਬਣ ਚੁੱਕਿਆ, ਤੰਦ ਮੈਲ ਪੈ ਗਈ ਆ, ਇਹਨੂੰ ਸਾਫ ਕਰਨ ਵਾਸਤੇ ਤੇ ਜਨਮ ਜਨਮ ਕਿਸ ਮਨ ਕੋ ਮਨ ਲੱਗੀ, ਕਾਲਾ ਹੋਆ ਸਿਆਹੋ ਸ਼ਾਹ ਕਾਲਾ ਹੋ ਗਿਆ, ਇਹਨੂੰ ਸਾਫ ਕੀਤੇ ਕਿਵੇਂ ਕੀਤਾ ਜਾਏਗਾ? ਫਿਰ ਗੁਰੂ ਨਾਨਕ ਪਾਤਸ਼ਾਹ ਦੇ ਬਚਨ ਹਨ, ਮੂਤ ਪਲੀਤੀ ਕੱਪੜ ਹੋਏ ਦੇ ਸਾਬੋਂ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ। ਨਾਮ ਦੇ ਨਾਲ ਉਹ ਜਿਹੜੀ ਮੈਲ ਹੈ ਉਹ ਲੈ ਸਕਦੀ ਹੈ। ਤੇ ਸਾਰਿਆਂ ਨੂੰ ਪਤਾ ਹੈ ਕਿ ਕੱਲਾ ਸਾਬਣ ਕੱਪੜਾ ਸਾਫ਼ ਨਹੀਂ ਕਰੇਗਾ, ਨਾ ਹੀ ਕੱਲਾ ਪਾਣੀ ਕੱਪੜਾ ਸਾਫ਼ ਕਰੇਗਾ। ਪਾਣੀ ਵਿੱਚ ਤੁਸੀਂ ਡੋਬਦੇ ਹੋ, ਕੱਪੜੇ ਨੂੰ ਸਾਫ਼ ਨਹੀਂ ਹੁੰਦਾ। ਜੇ ਕੱਲੇ ਸਾਬਣ ਨਹੀਂ ਰਗੜੀ ਜਾਓਗੇ ਤਾਂ ਵੀ ਸਾਫ਼ ਨਹੀਂ ਹੁੰਦਾ। ਅਗਰ ਕੱਪੜਾ ਸਾਫ਼ ਕਰਨਾ ਹੋਵੇ ਤੇ ਦੋ ਚੀਜ਼ਾਂ ਦੀ ਲੋੜ ਆ, ਸਾਬਣ ਮੈਲ ਕੱਟੇਗਾ ਤੇ ਪਾਣੀ ਮੈਲ ਕੱਢੇਗਾ। ਇਸੇ ਤਰ੍ਹਾਂ ਗੁਰਮੁਖੋ ਸਾਨੂੰ ਵੀ ਮਰਜ ਕਹਿੰਦੇ ਨੇ ਦੋ ਚੀਜ਼ਾਂ ਦੀ ਲੋੜ ਆ ਭਾਈ, ਸੇਵਾ ਵੀ ਤੇ ਸਿਮਰਨ ਵੀ। ਆਖੋ ਸਤਨਾਮ। ਅਗਰ ਮਨ ਦੀ ਮੈਲ ਲਾਉਣੀ ਚਾਹੁੰਦਾ ਹੈ, ਵਿਸ਼ਿਆਂ ਵਿਕਾਰਾਂ ਦੀ ਮਲ ਜੋ ਲੱਗੀ ਹੋਈ ਹੈ ਇਸ ਨੂੰ ਅਗਰ ਉਤਾਰਨਾ ਹੈ ਤੇ ਦੋ ਚੀਜ਼ਾਂ ਦੀ ਜ਼ਰੂਰਤ ਹੈ। ਇਸੇ ਕਰਕੇ ਹਮੇਸ਼ਾ ਮਹਾਂਪੁਰਖੇ ਦੱਸਦੇ ਰਹੇ ਆ, ਜਦੋਂ ਗੁਰੂ ਸਾਹਿਬ ਦੇ ਚਰਨਾਂ 'ਚ ਜਾਓ, ਦੁੱਧ ਪੁੱਤ ਜ਼ਮੀਨਾਂ ਘਰ ਦੇ ਸੁੱਖ ਮੰਗਦਿਆਂ ਨੂੰ ਸਾਡੀ ਜ਼ਿੰਦਗੀ ਗੁਜ਼ਰ ਗਈ ਹੈ। ਝੋਲੀ ਅੱਡ ਕੇ ਸ਼ਰਧਾ ਦੀ ਝੋਲੀ ਵਿਛਾ ਕੇ ਇਹ ਅਰਜ ਕਰਿਆ ਕਰੋ ਕਿ ਸੱਚੇ ਪਾਤਸ਼ਾਹ ਆਹ ਬਖਸ਼ਿਸ਼ ਕਰੋ ਜਿਹੜੀ ਸਭ ਤੋਂ ਜ਼ਰੂਰੀ ਵਸਤੂ ਹੈ। ਸੱਚੇ ਪਾਤਸ਼ਾਹ ਕਿਰਪਾ ਕਰੋ, ਰਹਿਮਤ ਕਰੋ। ਇਹਦੇ ਨਾਲ ਝੋਲੀ ਭਰ ਦਿਓ ਤਾਂ ਜੋ ਜਨਮਾਂ ਜਨਮਾਂਤਰਾਂ ਦੀ ਮੈਲ ਜੋ ਹੈ ਉਹ ਦੂਰ ਹੋ ਜਾਵੇ। ਬਖਸ਼ੀ ਗੁਰ ਮੇਰੇ ਸੇਵਾ ਤੇ ਸਿਮਰਨ ਮੈਨੂੰ, 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 ਸੇਵਾ ਤੇ ਸਿਮਰਨ। ਗੁਰਮੁਖੋ ਸਾਰੇ ਬੋਲਿਆ ਕਰੋ, ਪਹਿਲੇ ਹਿੱਸੇ ਵਿੱਚ ਦਾਸ ਬੋਲਦਾ, ਫਿਰ ਸਾਰੇ ਵੀਰ ਭਰਾ, ਫਿਰ ਭੈਣਾਂ ਵੀ ਤੀਜੀ ਵਾਰੀ 'ਚ ਬੋਲਿਆ ਕਰੋ, ਕਿਉਂਕਿ ਸੰਗਤ ਵਿੱਚ ਮੰਗਾਂਗੇ ਇੱਥੇ ਹੀ ਖੈਰ ਪੈਣੀ। ਸੰਗਤ ਨਾਲ ਰਲ ਕੇ ਮੰਗੀਏ ਤੇ ਜੇ ਸੇਵਾ ਤੇ ਸਿਮਰਨ ਮਿਲ ਗਿਆ ਬਾਕੀ ਸਭ ਕੁਝ ਪਿੱਛੇ ਆਪੇ ਹੀ ਆ ਜਾਣਾ। ਬਾਬਾ ਆਨੰਦ ਸਿੰਘ ਮਹਾਂਪੁਰਖ ਕਹਿੰਦੇ ਹੁੰਦੇ ਸੀ, ਦਰਖਤ ਮੰਗਿਆ ਕਰੋ ਛਾਂ ਨਾ ਮੰਗਿਆ ਕਰੋ। ਸਾਰੀ ਜ਼ਿੰਦਗੀ ਛਾਂ ਮੰਗਦੇ ਰਹਿੰਦੇ ਆ, ਦਰਖਤ ਮੰਗ ਲਓ ਛਾਂ ਤੇ ਫਿਰ ਆਪੇ ਹੀ ਆ ਜਾਣੀ ਨਾਲ ਹੀ। ਦਾਤੇ ਨੂੰ ਮੰਗ ਲਈ ਉਹਦੀਆਂ ਦਾਤਾਂ ਵੀ ਨਾਲ ਹੀ ਆ ਜਾਣੀਆਂ, ਪਿੱਛੇ ਥੋੜਾ ਰਹਿ ਜਾਣ। ਸੇਵਾ ਤੇ ਸਿਮਰਨ ਮੰਗ ਲਿਆ, ਹਾਥੀ ਦੀ ਪੈੜ ਵਿੱਚ ਸਾਰੇ ਜਾਨਵਰਾਂ ਦੀਆਂ ਪੈੜਾਂ ਆ ਜਾਂਦੀਆਂ ਨੇ। ਜਿੱਥੇ ਸੇਵਾ ਸਿਮਰਨ ਆ ਗਿਆ ਉੱਥੇ ਕੱਲੀ ਕੱਲੀ ਚੀਜ਼ ਮੰਗਣ ਦੀ ਲੋੜ ਹੀ ਨਹੀਂ, ਕਿਉਂਕਿ ਸਿਮਰਨ ਹੀ ਸਤਿਗੁਰ ਦੇ ਖਜ਼ਾਨੇ ਦੀ ਚਾਬੀ ਆ, ਫਿਰ ਸਭ ਕੁਛ ਹੀ ਮਿਲ ਜਾਂਦਾ। ਇਹੀ ਮੰਗ ਹਮੇਸ਼ਾ ਮੰਗਣੀ ਚਾਹੀਦੀ ਪਿਆਰਿਓ। ਸੇਵਾ ਤੇ ਸਿਮਰਨ ਮੈਨੂੰ, ਸੇਵਾ ਤੇ ਸਿਮਰਨ ਮੈਨੂੰ, ਸੇਵਾ ਤੇ ਸਿਮਰਨ ਮੈਨੂੰ, ਵਾਸਤੇ ਸਿਮਰਨ ਬਖਸ਼ੋ ਭੀਖ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਮਿਹਰ ਕਰੋ ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ ਸਦਾ ਰੰਗੇ ਰਹੀਏ ਉਹ ਰੰਗ ਚਾੜੋ ਜਿਹੜਾ ਕਦੇ ਲਵੇ ਨਾ ਤੇਰੇ ਦਰ ਤੇ ਭਿਖਾਰੀ ਖੜਾ ਮੰਗਦਾ ਤੇਰੇ ਦਰ ਤੇ ਭਿਖਾਰੀ ਖੜਾ ਮੰਗਦਾ ਖੈਰ ਪਾਦੇ ਬੰਦਗੀ ਦਾ ਤੇਰੇ ਦਰ ਤੇ ਭਿਖਾਰੀ ਖੜਾ ਮੰਗਦਾ ਖੈਰ ਪਾਦੇ ਬੰਦਗੀ ਦਾ ਦਾਤੀ ਕਿਉਂ ਮੰਗਣੀ ਕਿਉਂਕਿ ਗੁਰਮੁਖੋ ਇੱਥੇ ਜਾਦਾਂ ਹੀ ਬੰਦਗੀ ਵਾਲਿਆਂ ਦੀਆਂ ਬਣਾਈਆਂ ਜਾਂਦੀਆਂ ਸੰਸਾਰ ਜਾਤ ਹੀ ਕਮਾਈ ਵਾਲਿਆਂ ਨੂੰ ਕਰਦਾ ਪਿਆਰਿਓ ਬੰਦਗੀ ਬਗੈਰ ਨਾਮਦੇਵ ਨੂੰ ਕੋਈ ਜਾਣਦਾ ਨਾ ਬੰਦਗੀ ਬਗੈਰ ਧੰਨਾ ਪੱਥਰਾਂ ਚੋਂ ਪਾਉਂਦਾ ਨਾ ਬੰਦਗੀ ਬਗੈਰ ਜਸ ਹੁੰਦਾ ਨਾ ਕਬੀਰ ਜੀ ਦਾ ਬੰਦਗੀ ਬਗੈਰ ਸੈਣ ਭਗਤ ਸਦਾਉਂਦਾ ਨਾ ਬੰਦਗੀ ਬਗੈਰ ਨਾ ਉਧਾਰ ਹੁੰਦਾ ਸਦਮੇ ਦਾ ਬੰਦਗੀ ਬਗੈਰ ਰਵਿਦਾਸ ਮਾਣ ਪਾਉਂਦਾ ਨਾ ਬੰਦਗੀ ਬਗੈਰ ਨਾ ਉਧਾਰ ਹੁੰਦਾ ਸੰਗਤ ਜੀ ਬੰਦਗੀ ਬਗੈਰ ਬੰਦਾ ਕਿਸੇ ਕੰਮ ਆਉਂਦਾ ਇਸੇ ਕਰਕੇ ਜ਼ਰੂਰੀ ਆ ਭਾਈ ਦਿਲ ਹੋ ਮੁਹੱਬਤ ਜਿਨ ਸਹੀ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਸੇ ਪੋਏ ਪਾਰਥੀਏ ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ ਤਿੰਨ ਧਨ ਜਣੇਂਦੀ ਪਾਓ ਆਏ ਸਫਲ ਸੇ ਪਰਵਤਗਾਰ ਅਪਾਰ ਅਗੰਮ ਬੇਅੰਤ ਤੂੰ ਜਿੰਨੀ ਪੁੱਛਾ ਤਾ ਸੱਚ ਚੁੰਮਾ ਪੈਰ ਮੂੰਹ ਤੇਰੀ ਪਨ ਹੈ ਖੁਦਾਏ ਤੂੰ ਬਖਸ਼ੰਦਗੀ ਸੇਖ ਫਰੀਦ ਖੈਰ ਦੀਜੈ ਬੰਦਗੀ ਇਸੇ ਕਰਕੇ ਇਹ ਦਾਤ ਹਮੇਸ਼ਾ ਮੰਗਣੀ ਮਹਾਰਾਜ। ਨਾ ਤੂੰ ਭੁੱਲੀ ਨਾ ਭੁਲਾਵੀ ਨਾ ਵਿਸਰੀ ਨਾ ਵਸਾਵੀ, ਨਾ ਤੂੰ ਭੁੱਲੀ ਨਾ ਭੁਲਾਵੀ ਨਾ ਵਿਸਰੀ ਨਾ ਵਸਾਵੀ,
ਨਾ ਤੂੰ ਭੁੱਲੀ ਨਾ ਭੁਲਾਵੀ ਨਾ ਵਿਸਰੀ ਨਾ ਵਸਾਵੀ, ਨਾ ਤੂੰ ਭੁੱਲੀ ਨਾ ਭੁਲਾਵੀ ਨਾ ਵਿਸਰੀ ਨਾ ਵਸਾਵੀ,
ਨਾ ਤੂੰ ਭੁੱਲੀ ਨਾ ਭੁਲਾਵੀ ਨਾ ਵਿਸਰੀ ਨਾ ਵਸਾਵੀ, ਨਾ ਤੂੰ ਭੁੱਲੀ ਨਾ ਭੁਲਾਵੀ ਨਾ ਵਿਸਰੀ ਨਾ ਵਸਾਵੀ,
ਨਾ ਵਿਸਰੀ ਨਾ ਵਸਾਵੀ, ਨਾ ਵਿਸਰੀ ਨਾ ਵਸਾਵੀ, ਵਿਸਰੀ ਨਾ ਵਸਾਵੀ,
ਨਾ ਭੁੱਲੇ ਨਾ ਭੁਲਾਵੇ ਨਾ ਵਿਸਰੀ ਨਾ ਵਸਾਰੀ। ਹਮੇਸ਼ਾ ਹੀ ਇਹ ਦਾਤ ਮਰਦ ਚਰਨਾਂ ਵਿੱਚੋਂ ਮੰਗਣੀ, ਨਾਮ ਦਾ ਰੰਗ ਤੇ ਸਾਧੂ ਦਾ ਸੰਗ, ਗੁਰਮੁਖਾਂ ਦੀ ਸੰਗਤ ਹਮੇਸ਼ਾ ਮਿਲਦੀ ਰਵੇ। ਸੋ ਸਤ ਸੰਗਤ ਧਿਆਨ ਦੇਣਾ, ਜਿਨ੍ਹਾਂ ਨੇ ਦਾਤੇ ਨੂੰ ਮੰਗਿਆ ਤਮਾਮ ਦੁਨੀਆਂ ਦੇ ਪਦਾਰਥ ਦਾਤਾਂ ਉਹ ਫਿਰ ਆਪਣੇ ਆਪ ਹੀ ਪਿੱਛੇ ਆ ਜਾਂਦੀਆਂ ਨੇ। ਵਾਰੀ ਵੀ ਇਹੀ ਦੱਸੀ ਆ, ਭਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਵਾਰੀ ਹੈ, ਇਹ ਸਮਾਂ, ਔਰ ਬਾਰ ਬਾਰ ਇਸ ਗੱਲ ਦੀ ਤਾਕੀਦ ਕੀਤੀ ਗਈ ਆ ਕਿ ਇਹ ਸਮੇਂ ਨੂੰ ਲੰਘਾਓ ਨਾ, ਘਰ ਬਾਰ ਨਾ ਛੱਡੋ, ਪੁੱਠੇ ਨਾ ਲਟਕੋ। ਬੜੇ ਕਰੜੇ ਹੱਥੀ ਲਿਆ ਜਿਹੜੇ ਜਲ ਧਾਰੇ ਕਰਨ ਵਾਲੇ, ਧੂਣੀਆਂ ਤੱਪਣ ਵਾਲੇ, ਪੁੱਠੇ ਲਟਕਣ ਵਾਲਿਆਂ ਦੀ ਬਾਬਤ ਆਪਾਂ ਵਚਨ ਪੜ੍ਹਨੇ ਆ। ਪੱਗ ਉੱਪੇ ਤਾਣਾ ਆਪਣਾ ਕੀਆ ਕਮਾਣਾ, ਅਲ ਮਲ ਖਾਈ ਸਿਰ ਛਾਈ ਪਾਈ, ਮੂਰਖ ਅੰਧੇ ਪੱਤ ਗਵਾਈ। ਮਹਾਰਾਜ ਦੇ ਬਚਨ ਪੜ੍ਹਦੇ ਆ ਆਪਾਂ। ਮਹਾਰਾਜ ਕਹਿੰਦੇ ਨੇ ਜਿਹੜੇ ਪੈਰ ਬੰਨ ਕੇ ਨਾ ਰੱਸੇ ਨਾਲ ਤੇ ਦਰਖਤਾਂ ਨਾਲ ਲਟਕਦੇ ਨੇ, ਭਗਤੀ ਕਰ ਰਹੇ ਨੇ ਨਹੀਂ, ਮਹਾਰਾਜ ਕਹਿੰਦੇ ਨੇ ਸਜ਼ਾ ਭੋਗ ਰਹੇ ਨੇ। ਪਿਛਲੇ ਜਨਮਾਂ ਚ ਪੁੱਠੇ ਕੰਮ ਕਰਕੇ ਆਏ ਨੇ, ਹੁਣ ਫਲ ਭੋਗਦੇ ਨੇ। ਆਖੋ ਸਤਨਾਮ। ਪੱਗ ਉੱਪੇ ਤਾਣਾ ਆਪਣਾ ਕੀਆ ਕਮਾਣਾ, ਇਹ ਬੀਜਿਆ ਵੱਢ ਰਹੇ ਨੇ, ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ। ਸਿਰ ਚ ਸਵਾਹ ਪਾ ਕੇ ਆਪਣੀ ਪੱਤ ਆਪ ਹੀ ਰੋਲੀ ਜਾਂਦੇ ਨੇ, ਆਪ ਹੀ ਗਵਾਈ ਜਾਂਦੇ ਨੇ। ਇਸ ਕਰਕੇ ਭਾਈ ਸਾਫ਼ ਸੁਥਰੇ ਰਹੋ, ਇਸ਼ਨਾਨ ਕਰੋ ਤੇ ਘਰ ਵਿੱਚ ਰਹਿ ਕੇ, ਗ੍ਰਿਸਤ ਮਾਰਗ ਵਿੱਚ ਰਹਿ ਕੇ, ਬੱਚਿਆਂ ਚ ਰਹਿ ਕੇ ਮਨ ਜਿਹੜਾ ਉਹ ਤਿਆਗੀਆਂ ਵਾਲਾ ਹੀ ਹੋਵੇ। ਵੇਖਣ ਨੂੰ ਸਿੱਖ ਲੱਗੇ ਗ੍ਰਿਸਤੀ ਵੀ ਬੱਚੇ ਨੇ ਜੀ, ਪੋਤਰੇ ਨੇ ਜੀ, ਜਦੋਂ ਕੋਈ ਕੋਲ ਬਹਿ ਜਾਏ ਵੱਡੇ ਵੱਡੇ ਜੋਗੀਆਂ ਨੂੰ ਮਾਤ ਪਾ ਦੇਵੇ। ਆਖੋ ਸਤਨਾਮ। ਬੜੇ ਬੜੇ ਸਾਧਨ ਆਉਂਦੇ ਹੋਣ ਭਗਤੀ ਕਰਨ ਦੇ, ਕਿਵੇਂ ਬਹਿਣਾ, ਕਿਵੇਂ ਬੰਦਗੀ ਕਰਨੀ ਆ। ਜਦੋਂ ਬੈਠੇ ਕੋਈ ਰੱਬ ਦਾ ਪਿਆਰਾ ਕੋਲ ਤੇ ਉਹਨੂੰ ਪਤਾ ਲੱਗੇ ਕਿ ਇਹਦੇ ਕੋਲ ਰੂਹਾਨੀਅਤ ਦੀ ਤਾਕਤ ਵੀ ਬੜੀ ਆ। ਐਸਾ ਮਹਾਰਾਜ ਨੇ ਸਿੱਖ ਬਣਾਇਆ, ਬੱਚਿਆਂ ਚ ਰਹਿ, ਜਦੋਂ ਕੋਈ ਤੇਰੇ ਕੋਲ ਬਹਿ ਜਾਏ ਕਮਾਈ ਵਾਲਾ ਬੰਦਗੀ ਵਾਲਾ, ਉਹ ਵੇਖ ਕੇ ਹੈਰਾਨ ਹੋ ਜਾਵੇ ਵੀ ਇਧਰੋਂ ਵੀ ਇਹ ਪੂਰਾ ਆ। ਆਖੋ
ਸਤਨਾਮ।
ਅਧੂਰਾ ਨਹੀਂ ਖਾਲਸ ਨਾਮ, ਖਾਲਸ ਖਾਲਸਾ, ਖਾਲਸ ਚੀਜ਼ ਅਸੀਂ ਸਾਰੇ ਹੀ ਚਾਹੁੰਦੇ। ਮਿਲਾਵਟੀ ਕੁਛ ਵੀ ਚੰਗਾ ਨਹੀਂ ਲੱਗਦਾ। ਅਸੀਂ ਤੇ 2 ਰੁਪਏ ਦੀ ਚੀਜ਼ ਲੈਂਦੇ ਹਾਂ ਤੇ ਉਦੋਂ ਵੀ ਕਹਿੰਦੇ ਹਾਂ ਮਿਲਾਵਟ ਨਾ ਹੋਵੇ ਕਿਹਦੇ ਵਿੱਚ। 10 ਰੁਪਏ ਦੀ ਕੋਈ ਵਸਤੂ ਖਰੀਦੀਏ ਤਾਂ ਮਿਲਾਵਟ ਨਾ ਹੋਵੇ। ਤੇ ਮਹਾਰਾਜ ਕਹਿੰਦੇ ਆ ਮੈਨੂੰ ਸਿੱਖ ਵੀ ਉਹੀ ਪਿਆਰਾ ਲੱਗਦਾ ਜਿਹਦੇ ਚ ਮਿਲਾਵਟ ਨਾ ਹੋਵੇ। ਇਸੇ ਕਰਕੇ ਖਾਲਸਾ ਮਹਾਰਾਜ ਨੇ ਇਹ ਨਾਮ ਰੱਖਿਆ ਗੁਰਮੁਖੋ। ਖਾਲਸਾ ਜਿਹੜਾ ਸ਼ਬਦ ਹੈ ਇਹ ਪਹਿਲੇ ਸਮਿਆਂ ਚ ਵੀ ਸੀ, ਖਾਲਸਾ ਸ਼ਬਦ ਹੈ ਨਾ ਗੁਰਮੁਖੋ ਜਿਹੜਾ ਇਹ ਪਹਿਲਾਂ ਵੀ ਸੀ। ਜਿਹੜੀ ਵਸਤੂ ਦੇ ਨਾਲ ਖਾਲਸਾ ਲੱਗਿਆ ਹੁੰਦਾ ਸੀ, ਜਿਹੜਾ ਗੁਰਮੁਖੋ ਮਹਿਕਮੇ ਨੇ ਅਲੱਗ ਅਲੱਗ ਜਿਹੜਾ ਜਾਇਦਾਦ ਪੁਰਾਣੀਆਂ ਜਾਇਦਾਦਾਂ ਲੋਕਾਂ ਦੀਆਂ ਪਈਆਂ ਨੇ, ਉਸ ਮਹਿਕਮੇ ਵਿੱਚ ਅਜੇ ਵੀ ਮਾਲ ਮਹਿਕਮੇ ਵਿੱਚ ਇਹ ਨਾਮ ਹੈ, ਪੁਰਾਣੇ ਰਿਕਾਰਡ ਵਿੱਚ ਇਹ ਨਾਮ ਆਉਂਦਾ ਖਾਲਸਾ। ਇਹ ਜਾਇਦਾਦ ਦਾ ਨਾਮ ਹੁੰਦਾ ਸੀ, ਜਿਸ ਜਾਇਦਾਦ ਦੇ ਨਾਂ ਦੇ ਨਾਲ ਖਾਲਸਾ ਲੱਗ ਜਾਂਦਾ ਸੀ ਉਹਦਾ ਅਰਥ ਇਹ ਹੁੰਦਾ ਸੀ ਵੀ ਇਹ ਸਿੱਧੀ ਡਾਇਰੈਕਟ ਬਾਦਸ਼ਾਹ ਦੇ ਨਾਂ ਹੋਏਗੀ, ਜਿਹੜਾ ਦੇਸ਼ ਦਾ ਮਾਲਕ ਹੋਏ ਇਹ ਉਹਦੇ ਨਾਂ ਹੋਏਗੀ। ਰਾਜਾ ਜਿਹੜਾ ਰਾਜ ਕਰਦਾ ਹੈ, ਜਿਸ ਚੀਜ਼ ਦੇ ਨਾਂ ਨਾਲ ਖਾਲਸਾ ਲੱਗਿਆ, ਸਮਝ ਲਓ ਇਹਦਾ ਸਿੱਧਾ ਸੰਬੰਧ ਇਹ ਉਸੇ ਦੇ ਨਾਂ ਚੜ ਜਾਏਗੀ, ਬਾਦਸ਼ਾਹ ਦੇ ਮਾਲਕ ਹੈ ਜਿਹੜਾ। ਮਹਾਰਾਜ ਨੇ ਇਸੇ ਕਰਕੇ ਆਪਣੇ ਸਿੱਖਾਂ ਨੂੰ ਇਹ ਨਾਂ ਦਿੱਤਾ ਖਾਲਸਾ, ਜਿਹੜੇ ਡਾਇਰੈਕਟ ਅਕਾਲ ਪੁਰਖ ਨਾਲ ਜੁੜੇ ਹੋਏ ਹੋਣ। ਆਖੋ ਸਤਨਾਮ। ਇਹ ਨਾਮ ਅਜੇ ਵੀ ਰਿਕਾਰਡ ਵਿੱਚ ਹੈ, ਮਾਲ ਮਹਿਕਮੇ ਦੇ ਰਿਕਾਰਡ ਵਿੱਚ ਪਹਿਲੇ ਸਮੇਂ 'ਚ ਇਹ ਨਾਮ ਅਜੇ ਵੀ ਹੈ ਖਾਲਸਾ। ਉਹ ਜਾਇਦਾਦ ਜਿਹਦਾ ਸੰਬੰਧ ਰਾਜੇ ਨਾਲ, ਰਾਜੇ ਦੀ ਜਾਇਦਾਦ, ਬਾਦਸ਼ਾਹ ਦੀ ਕਹਿ ਲਓ, ਜਿਹੜਾ ਰਾਜ ਕਰਨ ਵਾਲਾ ਹਕੂਮਤ ਚਲਾਉਣ ਵਾਲਾ ਸਰ ਉਹ ਬਾਦਸ਼ਾਹ, ਤੇ ਉਹਦਾ ਸੰਬੰਧ ਬਾਦਸ਼ਾਹ ਨਾਲ ਹੋਇਆ। ਤੇ ਸਤਸੰਗਤ ਜੀ, ਇਸ ਕਰਕੇ ਮਹਾਰਾਜ ਨੇ ਖਾਲਸਾ ਬਣਾਇਆ। ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਵੀ ਖਾਲਸਾ ਰਵੇਗਾ ਨਿਆਰਾ ਤੇ ਮੈਂ ਆਪਣਾ ਤੇਜ ਸਾਰਾ ਹੀ ਦੇ ਦਿਆਂਗਾ ਖਾਲਸੇ। ਜਿੱਥੇ ਖਾਲਸਾ ਖੜੇਗਾ, ਜਿੱਥੇ ਖਾਲਸਾ ਗੱਲ ਕਰੇਗਾ, ਜਿੱਥੇ ਖਾਲਸਾ ਲੜੇਗਾ, ਮਹਾਰਾਜ ਕਹਿੰਦੇ ਨੇ ਮੇਰੀ ਤਾਕਤ ਉਹਦੇ ਨਾਲ ਹੋਏਗੀ, ਮੈਂ ਹਮੇਸ਼ਾ ਉਹਦੇ ਨਾਲ ਹਾਂ। ਤੇ ਜੇ ਖਾਲਸਾ ਵਿਪਰਨਾ ਵਾਲੀਆਂ ਰੀਤਾਂ ਲੱਗ ਪਏਗਾ ਕਰਨ, ਵਹਿਮਾਂ ਭਰਮਾਂ ਕਰਮਾਂ ਕੰਡਾਂ ਵਿੱਚ ਪੈ ਜਾਏਗਾ, ਫਿਰ ਮਹਾਰਾਜ ਕਹਿੰਦੇ ਮੇਰਾ ਕੁਛ ਨਹੀਂ ਲੱਗਦਾ। ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਤੇ ਗੁਰਮੁਖੋ, ਜਿਹਦੇ ਤੇ ਗੁਰੂ ਹੀ ਭਰੋਸਾ ਨਾ ਕਰੇ ਉਹਦੇ ਤੇ ਦੁਨੀਆਂ ਨੇ ਵੀ ਭਰੋਸਾ ਨਹੀਂ ਕਰਨਾ। ਜਿਹਦੇ ਤੇ ਸਤਿਗੁਰ ਨੂੰ ਭਰੋਸਾ ਹੋਵੇ ਤੇ ਸਾਡਾ ਮਨ ਵੀ ਫਿਰ ਮੰਨ ਜਾਂਦਾ ਸੀ ਵੀ ਉਹਦੇ ਤੇ ਵਿਸ਼ਵਾਸ ਕਰਨੇ, ਭਰੋਸਾ ਕਰਨੇ, ਨਹੀਂ ਤੇ ਧੋਖਾ ਬਹੁਤਾ ਚਿਰ ਨਹੀਂ ਚੱਲ ਸਕਦਾ। ਝੂਠ ਦੇ ਪੈਰ ਲਾ ਕੇ ਗੁਰਮੁਖੋ ਅਸੀਂ ਜ਼ਿਆਦਾ ਚਿਰ ਨਹੀਂ ਚੱਲ ਸਕਦੇ, ਸੱਚਾਈ ਪੱਲੇ ਹੋਣੀ ਚਾਹੀਦੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪੱਲੇ ਸੱਚ ਸੀ ਤੇ ਪਛਾਣ ਨਾ ਆਈ ਪਿਤਾ ਕਲਿਆਣ ਦਾਸ ਮਹਿਤਾ ਜੀ ਨੂੰ ਵੀ ਵੱਟ ਕੇ ਚਪੇੜ ਮਾਰੀ ਸੀ, ਕਹਿੰਦੇ 20 ਰੁਪਏ ਦੇ ਕੇ ਭੇਜਿਆ ਸੀ ਸੌਦਾ ਕਰਕੇ ਆ ਤੇ ਤੂੰ ਸਾਧਾਂ ਨੂੰ ਛਕਾਇਆ ਪ੍ਰਸ਼ਾਦਾ ਪਾਣੀ। ਗੁਰਮੁਖੋ ਉਸ ਵੇਲੇ ਗੁਰੂ ਨਾਨਕ ਸਾਹਿਬ ਨੂੰ ਚਪੇੜ ਮਾਰੀ, ਮਹਾਰਾਜ ਨੇ 20 ਰੁਪਏ ਦਾ ਲੰਗਰ ਲਾਇਆ, ਉਹੀ ਲੰਗਰ ਆ ਬਾਬੇ ਨਾਨਕ ਦਾ 20 ਰੁਪਏ ਦਾ ਲਾਇਆ ਹੋਇਆ, ਜਿਹੜਾ ਅੱਜ ਤੱਕ ਨੇ ਮੁੱਕਿਆ, ਉਦੋਂ ਤੋਂ ਹੀ ਲੰਗਰ ਦੀ ਪ੍ਰਥਾ ਮਹਾਰਾਜ ਨੇ ਚਲਾਈ ਆ। ਖੁ ਸਤਨਾ ਕਲਿਆਣ ਦਾਸ ਜੀ ਕਹਿੰਦੇ ਨੇ ਐਵੇਂ 20 ਰੁਪਏ ਉਜਾੜ ਆਇਆ, ਇਹ ਨੀ ਪਤਾ ਗੁਰਮੁਖੋ ਇਸ ਇਹਦੇ ਲੰਗਰਾਂ ਦੇ ਵਿੱਚ 20-20 ਲੱਖ ਦਾ ਰਾਸ਼ਨ ਰੋਜ਼ ਲੱਗ ਜਾਇਆ ਕਰਨਾ, ਕਰੋੜਾਂ ਰੁਪਏ ਦਾ ਰਾਸ਼ਨ ਰੋਜ਼ ਲੰਗਰਾਂ ਵਿੱਚ ਲੱਗਿਆ ਕਰੇਗਾ। ਆਉਣ ਵਾਲਾ ਸਮਾਂ ਪਤਾ ਪਛਾਣਨ ਵਾਲੇ ਭੈਣ ਨਾਨਕੀ ਨੇ ਪਛਾਣ ਲਿਆ, ਰਾਏ ਬੁਲਾਰ ਨੇ ਗੁਰਮੁਖੋ ਪਛਾਣ ਲਿਆ, ਪਛਾਣਨ ਵਾਲੇ ਪਛਾਣ ਗਏ, ਕਲਿਆਣ ਦਾਸ ਮਹਿਤਾ ਜੀ ਨਹੀਂ ਸੀ ਪਛਾਣ ਸਕੇ। ਸੋ ਸੱਚ ਸੀ ਪੱਲੇ ਤੇ ਚਪੇੜਾਂ ਵੀ ਖਾਣੀਆਂ ਪਈਆਂ ਪਿਤਾ ਦੀਆਂ। ਸੱਚ ਬੋਲਣ ਵਾਲਿਆਂ ਨੂੰ, ਸੱਚ ਦੇ ਮਾਰਗ ਉੱਤੇ ਚੱਲਣ ਵਾਲਿਆਂ ਨੂੰ ਕਈ ਵਾਰੀ ਠੋਕਰਾਂ ਤੇ ਖਾਣੀਆਂ ਪੈਂਦੀਆਂ ਨੇ, ਪਰ ਹਮਾਇਤ ਵਿੱਚ ਰਾਏ ਬੁਲਾਰ ਵਰਗੇ ਸਿੱਖ ਵੀ ਖੜ ਜਾਂਦੇ ਨੇ ਆ ਕੇ। ਆਖੋ
ਸਤਨਾਮ।
ਪਿਆਰ ਵਾਲੇ ਵੀ ਹੈਗੇ ਆ, ਸਾਰੇ ਤੇ ਨੀ ਝੂਠ ਦੇ ਪੁਜਾਰੀ, ਸੱਚ ਬੋਲਣ ਵਾਲੇ ਨੂੰ ਕਈ ਵਾਰੀ ਚੋਟਾਂ ਵੀ ਖਾਣੀਆਂ ਪੈਂਦੀਆਂ ਨੇ, ਪਰ ਜੇ ਸੱਚ ਦੇ ਉੱਤੇ ਖੜੇ ਸੱਚ ਤੇ ਪਹਿਰਾ ਦੇਵੇ ਫਿਰ ਹਮਾਇਤ ਵਿੱਚ ਵੀ ਖੜਨ ਵਾਲੇ ਬੜੇ ਤਿਆਰ ਹੋ ਜਾਂਦੇ। ਸੋ ਸਤਸੰਗਤ ਜੀ, ਸੱਚੇ ਪਾਤਸ਼ਾਹ ਨੇ ਸਾਨੂੰ ਇਹ ਸੁਖੈਨ ਮਾਰਗ ਦਿੱਤਾ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਵੀ ਸੱਚਾਈ ਦੇ ਰਾਹ ਉੱਤੇ ਚੱਲੋ, ਪਰਿਵਾਰਾਂ ਚ ਰਵੋ, ਘਰ ਚ ਰਵੋ। 100 ਸਾਲ ਦਾ ਸਮਾਂ ਹੈ ਔਰ ਉਹ ਵੀ ਹੌਲੀ ਹੌਲੀ ਘਟਦਾ ਜਾ ਰਿਹਾ। ਪੁਰਾਣੇ ਬਜ਼ੁਰਗ ਨੇ ਪੁਰਾਣੀਆਂ ਖੁਰਾਕਾਂ ਖਾਧੀਆਂ ਨੇ, 100 ਸਾਲ ਤੱਕ ਚਲੇ ਜਾਣ, ਨਹੀਂ ਤੇ ਅੱਜ ਕੱਲ੍ਹ ਜੰਮਦਿਆਂ ਨੂੰ ਹੀ ਬਿਮਾਰੀਆਂ ਨੇ। ਜਦੋਂ ਸਤਸੰਗਤ 15-20 ਸਾਲ ਦੀ ਉਮਰ ਹੁੰਦੀ ਹੈ ਤੇ ਰੋਗ ਸ਼ੁਰੂ ਹੋ ਜਾਂਦੇ ਨੇ। ਜਿੰਨਾ ਪਹਿਲੇ ਸਮਿਆਂ ਵਿੱਚ ਭਿਆਨਕ ਬਿਮਾਰੀਆਂ ਨਹੀਂ ਸਨ ਆਈਆਂ, ਜਿੰਨਾ ਗੁਰਮੁਖੋ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਜਿੰਨੇ ਹੌਸਪੀਟਲ ਜ਼ਿਆਦਾ ਬਣ ਗਏ ਨੇ, ਜਿੰਨੇ ਸਾਇੰਟਿਸਟ ਤਰੱਕੀ ਕਰ ਰਹੇ ਨੇ, ਉਹਨੇ ਰੋਗ ਵੀ ਹੁਣ ਸਾਨੂੰ ਜ਼ਿਆਦਾ ਆ ਰਹੇ ਨੇ। ਪਹਿਲੇ ਸਮਿਆਂ ਵਿੱਚ ਪੁਰਾਣੇ ਬਜ਼ੁਰਗ ਹੁੰਦੇ ਸੀ, ਕਦੇ ਪਤਾ ਹੀ ਨਹੀਂ ਸੀ ਹੁੰਦਾ ਬਿਮਾਰੀਆਂ ਰੋਗਾਂ ਦਾ, ਤੇ ਅੱਜ ਕੱਲ੍ਹ ਤੇ ਹਰ ਕੋਈ ਰੋਗੀ ਹੈ। ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਥੋੜੇ ਥੋੜੇ ਸਭ ਦੁਖੀ, ਇੱਕ ਸੁਖੀ ਹਰੀ ਕਾ ਦਾਸ। ਇਹ ਸੱਚੇ ਪਾਤਸ਼ਾਹ ਦਾ ਫੈਸਲਾ ਪਿਆਰਿਓ। ਜਿਹੜਾ ਜਿਹੜਾ ਵੀ ਦਿਸਦਾ ਰੋਗੀ ਨੇ ਸਾਰੇ, ਤੇ ਤਨ ਦੇ ਰੋਗਾਂ ਨਾਲੋਂ ਮਨ ਦੇ ਰੋਗ ਜ਼ਿਆਦਾ ਭਿਆਨਕ ਨੇ। ਸੱਚੇ ਪਾਤਸ਼ਾਹ ਆਉਂਦੇ ਨੇ ਸਾਰੇ ਹੀ ਰੋਗੀ, ਕੋਈ ਨਹੀਂ ਬਚਿਆ। ਬਚਿਆ ਕੌਣ? ਸਤਿਗੁਰੂ, ਹੋਰ ਸਾਰੇ ਹੀ ਰੋਗੀ ਨੇ। ਤੇ ਫਿਰ ਗੁਰਮੁਖੋ ਅਸੀਂ ਬੇਨਤੀ ਕਰੀਏ ਵੀ ਮਰਦ, ਤੁਸੀਂ ਇਹ ਤੇ ਫੈਸਲਾ ਦੇ ਦਿੱਤਾ ਵੀ ਸਾਰੇ ਹੀ ਰੋਗੀ ਆ, ਤੇ ਸਾਨੂੰ ਇਹ ਵੀ ਦੱਸੋ ਵੀ ਇਹਨਾਂ ਰੋਗਾਂ ਦਾ ਇਲਾਜ ਕਿਵੇਂ ਕਰੀਏ। ਵੀ ਰੋਗ ਤੇ ਹਟਣਾ ਹੀ ਨਹੀਂ, ਤੁਸੀਂ ਆਖਿਆ ਰੋਗੀ ਨੇ ਸਰ, ਫਿਰ ਇਲਾਜ ਕੀ ਆ? ਤੇ ਮਹਾਰਾਜ ਨੇ ਫੈਸਲਾ ਵੀ ਦਿੱਤਾ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਟੈ ਜਮ ਕੀ ਫੰਦਾ। ਉਹ ਐਸਾ ਵੈਦ ਹੈ ਜਿਹਨੇ ਉਸ ਵੈਦ ਨੂੰ, ਸਤਿਗੁਰ ਨੂੰ ਆਪਣੇ ਮਨ ਵਿੱਚ ਵਸਾਇਆ ਹੈ। ਉਹ ਗੁਰਮੁਖੋ ਤਨ ਮਨ ਦੇ ਰੋਗ ਹੀ ਦੂਰ ਨਹੀਂ ਕਰਦਾ, ਉਹ ਜਮਾਂ ਦੇ ਫੰਦੇ ਵੀ ਕੱਟ ਦਿੰਦਾ ਹੈ। ਆਖੋ ਸਤਨਾਮ, ਉਹ ਜਮਾਂ ਦੀਆਂ ਫਾਈਆਂ ਵੀ ਕੱਟ ਦਿੰਦਾ ਹੈ। ਪਰ ਤੁਸੀਂ ਇਸ ਪੰਕਤੀ ਵੱਲ ਧਿਆਨ ਦਿੱਤਾ ਹੋਣਾ, ਹਰ ਹਰ ਨਾਮ ਔਖਦ ਮੁਖ ਦੇਵੈ। ਉਹ ਜਿਹੜੀ ਔਸ਼ਧੀ ਦਿੰਦਾ ਨਾ, ਦਵਾਈ ਦਿੰਦਾ, ਉਹ ਨਾਮ ਦੀ ਦਵਾਈ ਆ। ਤੇ ਗੁਰਮੁਖੋ ਸਾਡਾ ਹਾਲ ਏਦਾਂ ਦਾ ਆ ਵੀ ਜੇ ਵੈਦ ਕੋਲ ਜਾਈਏ ਤੇ ਡਾਕਟਰ ਆਖਦੇ ਨੇ ਅੱਜ ਵੀ ਆ ਲੈ ਸਾਡਾ ਮੈਡੀਸਨ ਲੈ ਜਾ, ਆ ਦਵਾਈ ਲੈ ਜਾ, ਇਹਨੂੰ ਘਰ ਜਾ ਕੇ ਤੂੰ ਖਾਣਾ। ਤੇ ਦਵਾਈ ਦੇ ਨਾਲ ਨਾਲ ਜ਼ਿਆਦਾ ਜ਼ਰੂਰੀ ਆ ਪਰਹੇਜ਼। ਦਵਾਈ ਖਾਣੀ ਤੇ ਭਾਵੇਂ ਭੁੱਲ ਜਾਈ, ਪਰਹੇਜ਼ ਰੱਖਣਾ ਨਾ ਭੁੱਲੀ। ਤਲੀਆਂ ਚੀਜ਼ਾਂ ਨਾ ਖਾ, ਖੱਟੀਆਂ ਚੀਜ਼ਾਂ ਨਾ ਖਾ, ਇਹਦੇ ਤੋਂ ਵਿਚਾਰ ਰੱਖ। ਆ ਘਿਓ ਨਹੀਂ ਖਾਣਾ, ਕਿੰਨਾ ਕੁਝ ਡਾਕਟਰ ਰੋਕਦੇ ਨੇ। ਤੇ ਗੁਰਮੁਖੋ ਦਵਾਈ ਕਹਿੰਦੇ ਤਾਂ ਅਸਰ ਕਰਦੀ ਆ ਜੇ ਪਰਹੇਜ਼ ਰੱਖਿਆ ਜਾਵੇ। ਸੱਚੇ ਪਾਤਸ਼ਾਹ ਦੇ ਚਰਨਾਂ ਚ ਆਓ, ਦਵਾਈ ਤੇ ਸਾਨੂੰ ਦੇਣਗੇ, ਨਾਲ ਆਖਣਗੇ ਸਿੱਖਾ ਠੇਕੇ ਤੋਂ ਪਰਹੇਜ਼ ਰੱਖੀ, ਇਹ ਪਰਹੇਜ਼ ਰੱਖੀ ਭਾਈ, ਤੰਬਾਕੂ ਤੋਂ ਬਚ ਕੇ ਰਹੀ, ਪਰਹੇਜ਼ ਰੱਖੀ, ਇਹ ਪਰਹੇਜ਼ ਨੇ ਸਾਡੇ ਵਾਸਤੇ। ਹਾਂ ਤਿਸ ਘੋਲ ਕਮਾਇਆ, ਪਰ ਨਾਰੀ ਦੇ ਨੇੜ ਨਾ ਜਾਵੇ। ਭਾਈ ਗੁਰਦਾਸ ਜੀ ਕਹਿੰਦੇ ਨੇ ਪਰਹੇਜ਼ ਰੱਖੀ, ਇਹ ਗੁਰਮੁਖੋ ਪਰਹੇਜ਼ ਨੇ ਸਾਡੇ ਵਾਸਤੇ। ਤੇ ਸਾਡਾ ਹਾਲ ਕੀ ਆ, ਅਸੀਂ ਦਵਾਈ ਵੀ ਖਾਈ ਜਾਂਦੇ ਹਾਂ, ਪਰਹੇਜ਼ ਵੀ ਕੋਈ ਨੀ ਰੱਖਦੇ। ਆਖੋ ਸਤਨਾਮ, ਅਖੰਡ ਪਾਠ ਸਾਹਿਬ ਅਸੀਂ ਕਰਾਨੇ ਆ ਬਾਬਾ ਜੀ, ਸਾਲ ਪਿੱਛੋਂ ਅਖੰਡ ਪਾਠ ਕਰਾਈਦਾ, ਬੜੇ ਪਿਆਰ ਨਾਲ ਸੇਵਾ ਕਰਨੇ। ਅਖੰਡ ਪਾਠ ਰੋ ਆਏ ਸਾਹਿਬ ਸੇਵਾ ਕਰਦੇ ਰਹੀਦਾ, ਨਿਤਨੇਮ ਰੋਜ਼। ਪਰ ਉਧਰ ਵੀ ਨੇਮ ਰੋਜ਼ ਆ, ਠੇਕੇ ਦਾ ਨੇਮ ਵੀ ਰੋਜ਼ ਆ, ਬਰਾਬਰ ਹੋਈ ਜਾਂਦਾ ਕੰਮ। ਦਵਾਈ ਵੀ ਖਾਈ ਜਾਂਦੇ ਆ, ਪਰਹੇਜ਼ ਵੀ ਨੀ ਰੱਖਦੇ ਪਿਆਰੇ ਹੋ। ਜੇ ਗੁਰਮੁਖੋ 50 ਰੁਪਏ ਦੀ ਦਵਾਈ ਲੈ ਕੇ ਆਓ ਖੰਘ ਹਟਾਉਣ ਦੀ, ਤੇ 5 ਰੁਪਏ ਦੇ ਰਾਹ ਚ ਪਕੌੜੇ ਲੈ ਲਓ, ਫਿਰ ਤੇ ਕੰਮ ਬਰਾਬਰ ਹੀ ਹੋ ਜਾਣਾ। ਆਖੋ ਸਤਨਾਮ, ਫਿਰ ਤੇ ਹਿਸਾਬ ਕਿਤਾਬ ਬਰਾਬਰ ਹੀ ਹੋਜੂ, ਫਿਰ ਕਿਵੇਂ ਠੀਕ ਹੋਵਾਂਗੇ ਅਸੀਂ? ਅਸੀਂ ਗੁਰਮੁਖੋ ਪਰਹੇਜ਼ ਰੱਖਦੇ ਨਹੀਂ ਤੇ ਦਵਾਈ ਵੀ ਖਾਈ ਜਾਂਦੇ ਹਾਂ, ਨਾਲ ਨਾਲ ਏਦਾਂ ਕੰਮ ਨਹੀਂ ਚੱਲਣਾ। ਸੱਚੇ ਪਾਤਸ਼ਾਹ ਕਹਿੰਦੇ ਨੇ ਪਰਹੇਜ਼ ਰੱਖੋ, ਫਿਰ ਗੱਲ ਬਣੇਗੀ। ਖੰਡ ਖੰਡ ਕਹਿ ਜਿਹਾ ਮਿੱਠੋ ਨਾ ਸਵਾਦ ਆਵੇ, ਅਗਨ ਅਗਨ ਕਹਿ ਸੀਤ ਨਾ ਵਿਨਾਸ਼ ਹੈ। ਕੋਈ ਖੰਡ ਖੰਡ ਕਹੀ ਜਾਵੇ ਤੇ ਮੂੰਹ ਤੇ ਨਹੀਂ ਨਾ ਮਿੱਠਾ ਹੋਣ ਲੱਗਾ, ਉਹ ਤੇ ਫੱਕਾ ਮਾਰਨਾ ਪੈਣਾ, ਜੀਭ ਤੇ ਰੱਖੋਗੇ ਖੰਡ ਤੇ ਫੇਰ ਹੀ ਪਤਾ ਲੱਗਣਾ। ਤੇ ਜੇ ਕੋਈ ਠੰਡ ਲੱਗਦੀ ਹੋਵੇ ਤੇ ਅੱਗ ਅੱਗ ਕਹੀ ਜਾਵੇ ਤੇ ਨਹੀਂ ਨਾ ਠੰਡ ਦੂਰ ਹੋਣ ਲੱਗੀ, ਫਿਰ ਅੱਗ ਦੇ ਨੇੜੇ ਜਾਣਾ ਪੈਣਾ। ਵੈਦ ਵੈਦ ਕਹਿ ਰੋਗ ਮਿਟਤ ਨਾ ਕਾਹੂ ਕੋ, ਦਰਬ ਦਰਬ ਕਹਿ ਕੋ ਦਰਬ ਹੈ ਨਾ ਬਿਲਾਸ ਹੈ। ਕੋਈ ਬੰਦਾ ਵੈਦ 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 ਜਪੀ ਜਾਵੇ ਤੇ ਉਹ ਠੀਕ ਥੋੜਾ ਹੋ ਚੱਲਿਆ, ਉਹਨੂੰ ਵੈਦ ਕੋਲ ਜਾਣਾ ਪੈਣਾ, ਉਹਨੂੰ ਦਵਾਈ ਲੈਣੀ ਪੈਣੀ ਹੈ। ਤੇ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਰਹਿਮਤ ਕਰਨ, ਮਰਦ ਚਰਨਾਂ ਵਿੱਚ ਆ ਕੇ ਸਭ ਤੋਂ ਅਮੋਲਕ ਦਾਤ ਮੰਗੀਏ ਤੇ ਬਾਕੀ ਸਾਰਾ ਕੁਛ ਆਪਣੇ ਆਪ ਹੀ ਪਿੱਛੇ ਆ ਜਾਂਦਾ। ਜੇ ਮੰਗਣਾ ਹੈ ਮੰਗਣਾ ਮੰਗ ਨਿੱਕਾ, ਹਰ ਜਸ ਗੁਰ ਤੇ ਮੰਗਣਾ।
ਜੇ ਤੂੰ ਮੰਗਣਾ ਮੰਗ ਨਾਮ ਹਰੀਜ਼ਾ, ਜੇ ਤੂੰ ਮੰਗਣਾ ਮੰਗ ਨਾਮ ਹਰੀਜ਼ਾ, ਜੇ ਤੂੰ ਮੰਗਣਾ ਮੰਗ ਨਾਮ ਹਰੀਜ਼ਾ, ਜੇ ਤੂੰ ਮੰਗਣਾ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਜੀ ਜਪੋ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਜੀ ਜਪੋ ਸਤਨਾਮ ਜਪੋ ਸੰਗਤੇ ਪਿਆਰੀਏ, ਵਾਹਿਗੁਰੂ ਦਾ ਨਾਮ ਮਨੋ ਨਾਮ ਸਾਰੀਏ, ਸਤਨਾਮ ਜਪੋ ਸੰਗਤੇ ਪਿਆਰੀਏ, ਵਾਹਿਗੁਰੂ ਦਾ ਨਾਮ ਮਨੋ ਨਾਮ ਸਾਰੀਏ, ਸਤਨਾਮ ਜਪੋ ਪਿਆਰੀਏ, ਵਾਹਿਗੁਰੂ ਦਾ ਨਾਮ ਮਨੋ ਨਾਮ ਸਾਰੀਏ,
ਅਸੀਂ ਸਦਾ ਭੁੱਲਣ ਹਾਰ ਜੀ, ਤੇਰੋ ਨਾਮ ਬਖਸ਼ਣ ਹਾਰ ਜੀ, ਅਸੀਂ ਬੋਲੋ ਅਸੀਂ ਸਦਾ
ਹਾਰ ਜੀ, ਤੇਰੋ ਨਾਮ ਹਾਰ ਜੀ,
ਇਹ ਦਾਤ ਹਮੇਸ਼ਾ ਮਰਦ ਚਰਨਾਂ ਚੋਂ ਮੰਗੀਏ, ਐਸੀ ਦਾਤ ਮੰਗੀਏ ਵੀ ਮੁੜ ਮੰਗਣਾ ਪਵੇ ਨਾ। ਜਿਨ੍ਹਾਂ ਨੇ ਨਾਮ ਦੀ ਦਾਤ ਮੰਗੀ, ਸਿਮਰਨ ਦੀ ਦਾਤ ਮੰਗੀ, ਸਭ ਕੁਛ ਆਪਣੇ ਆਪ ਹੀ ਮਿਲ ਜਾਂਦਾ। ਇੱਥੇ ਸੇਵਾ ਸਿਮਰਨ ਕਰਨ ਵਾਲੇ ਹਨ ਬਹੁਤ, ਪਰ ਗੁਰਮੁਖੋ ਦਾਤਾਂ ਪਿੱਛੇ 40-40 ਦਿਨ ਜਾਪ ਕਰ ਲੈਣਗੇ, 2 ਮਹੀਨੇ 6 ਮਹੀਨੇ ਕਿਸੇ ਗੁਰਮੁਖ ਕੋਲ ਜਾਣਗੇ, ਬਾਬਾ ਜੀ ਦੱਸੋ ਕੋਈ ਆਹ ਕੰਮ ਨੀ ਅੜਿਆ ਹੋਇਆ ਦੱਸੋ। ਉਹਨਾਂ ਨੇ ਆਖਿਆ ਲੈ ਬਈ ਏਦਾਂ ਕਰ, ਜਾਪ ਕਰਿਆ ਕਰ, ਮੂਲ ਮੰਤਰ ਪੜਿਆ ਕਰ, ਲਾਈ ਸਵੇਰੇ ਘੰਟਾ। ਜੇ ਉਹਨਾਂ ਨੇ ਘੰਟਾ ਦੱਸਿਆ ਤੇ ਅੱਧਾ ਘੰਟਾ ਵੱਧ ਲਾਉਂਦਾ ਤੇ ਮੇਰਾ ਕੰਮ ਰਾਸ ਹੋ ਜਾਏ। ਜਦੋਂ ਕੰਮ ਰਾਸ ਹੋ ਜਾਂਦਾ ਮੁੜ ਕੇ ਫਿਰ ਗੁਰਮੁਖੋ ਚੇਤਾ ਭੁੱਲ ਜਾਂਦਾ, ਸਭ ਕੁਝ ਚੇਤਾ ਭੁਲਾ ਦੇਈਦਾ। ਇਹ ਵੀ ਕੋਈ ਪ੍ਰੇਮ ਨਹੀਂ। ਜੇ ਜਪੀਏ, ਜੇ ਮਹਾਰਾਜ ਮਿਹਰ ਕਰਨ ਨਾ ਵਸਤੂ ਮਿਲੇ, ਪਦਾਰਥ ਮਿਲ ਜਾਣ, ਫਿਰ ਉਹਦੇ ਨਾਲੋਂ ਵੀ ਜ਼ਿਆਦਾ ਕਰ ਦੇਣਾ ਚਾਹੀਦਾ, ਵਧਾ ਦੇਣਾ ਚਾਹੀਦਾ, ਸਗੋਂ ਅਸੀਂ ਥੱਲੇ ਨੂੰ ਆ ਜਾਂਦੇ, ਵਧਾਉਣਾ ਚਾਹੀਦਾ। ਸ਼ੁਕਰਾਨੇ ਵਜੋਂ ਮਹਾਰਾਜ ਮੈਂ ਹੁਣ ਇਹ ਦੋ ਪਾਠ ਕਰਦਾ ਸੀ, ਹੁਣ ਮੈਂ ਦੋ ਹੋਰ ਕਰਿਆ ਕਰਾਂ, ਤੁਸੀਂ ਮਿਹਰ ਕੀਤੀ ਮੇਰੇ ਤੇ। ਸ਼ੁਕਰਾਨੇ ਵਜੋਂ ਡਬਲ ਪਾਠ ਕਰਨਾ ਚਾਹੀਦਾ ਸਾਧ ਸੰਗਤ, ਫਿਰ ਬਖਸ਼ਿਸ਼ ਹੁੰਦੀ। ਜਦੋਂ ਮੰਗੋ ਨਾਮ ਦੀ ਦਾਤ ਮੰਗੋ। ਮੈਨੂੰ ਇੱਥੋਂ ਦੀ ਸੰਗਤ ਨੇ ਬਾਰ ਬਾਰ ਇਹ ਗੱਲ ਆਖੀ ਸੀ ਕਿ ਜਦੋਂ ਆਦਮਪੁਰ ਦੀਵਾਨ ਹੋਣਗੇ ਤੇ ਸੁਦਾਮੇ ਦਾ ਪ੍ਰਸੰਗ ਸੁਣਾਇਓ। ਕਈ ਦਫਾ ਕਿਹਾ ਤੇ ਪ੍ਰਸੰਗ ਭਾਵੇਂ ਕੋਈ ਵੀ ਹੋਵੇ, ਇਤਿਹਾਸ ਗੁਰੂ ਕਾ ਜਿਹੜਾ ਹੈ ਉਹਦੇ ਚ ਆਨੰਦ ਹੀ ਆਨੰਦ। ਤਾਂ ਕਿ ਇਹ ਮਿਥਿਹਾਸ ਨਹੀਂ, ਇਤਿਹਾਸ ਫਰਕ ਹੈ ਗੁਰਮੁਖੋ। ਇਹਦਾ ਹਵਾਲਾ ਭਾਈ ਸਾਹਿਬ ਭਾਈ ਗੁਰਦਾਸ ਜੀ ਦਿੰਦੇ ਨੇ, ਜਿਵੇਂ ਤਾਰਾ ਰਾਣੀ ਦਾ ਪ੍ਰਸੰਗ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਚ ਲਿਖਿਆ, ਭਗਤ ਸੈਣ ਜੀ ਦਾ ਉਹਨਾਂ ਨੇ ਜ਼ਿਕਰ ਕੀਤਾ, ਸਦਨਾ ਜੀ ਦਾ ਜ਼ਿਕਰ ਕੀਤਾ, ਬਾਲਮੀਕ ਜੀ ਦਾ ਜ਼ਿਕਰ ਕੀਤਾ, ਰਵਿਦਾਸ ਜੀ ਦਾ ਜ਼ਿਕਰ ਕੀਤਾ, ਜੈਦੇਵ ਜੀ ਦਾ ਜ਼ਿਕਰ ਕੀਤਾ, ਰਾਜੇ ਬਲ ਦਾ ਜ਼ਿਕਰ ਕੀਤਾ, ਧਰੂ ਦਾ, ਪ੍ਰਹਿਲਾਦ ਦਾ ਜ਼ਿਕਰ ਕੀਤਾ, ਇਸੇ ਤਰ੍ਹਾਂ ਭਗਤ ਨਾਮਦੇਵ ਜੀ ਦਾ ਜ਼ਿਕਰ ਕੀਤਾ। ਸਾਰੇ ਭਗਤਾਂ ਦੇ, ਇਹਨਾਂ ਗੁਰਮੁਖਾਂ ਦੇ ਪ੍ਰਸੰਗ ਭਗਤ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਲਿਖੇ। ਔਰ ਇੱਕ ਵਾਰ ਦੇ ਵਿੱਚ ਉਹਨਾਂ ਨੇ ਕੁੱਜੇ ਵਿੱਚ ਸਮੁੰਦਰ ਕੈਦ ਕਰਨ ਵਾਲੀ ਗੱਲ ਕੀਤੀ, ਛੋਟੀ ਜੀ ਵਾਰ ਉਹਦੇ ਵਿੱਚ ਸਾਰਾ ਹੀ ਉਹਨਾਂ ਨੇ ਜ਼ਿਕਰ ਕਰ ਦਿੱਤਾ, ਪੂਰਾ ਹੀ ਨਕਸ਼ਾ ਸਾਹਮਣੇ ਲੈ ਆਉਂਦੇ। ਮਿਥਿਹਾਸ ਉਹਨੂੰ ਕਹਿੰਦੇ ਨੇ ਜਿਹੜਾ ਮਿਥਿਆ ਹੋਇਆ ਹੋਵੇ, ਸੱਚ ਨਾ ਹੋਵੇ। ਜਿਵੇਂ ਆਪਾਂ ਨੇ ਆ ਹਜ਼ੂਰ ਸਾਹਿਬ ਜਾਣਾ, ਪ੍ਰੋਗਰਾਮ ਮਿਥ ਲਓ ਗਏ ਹੈ, ਮਿਥ ਮਿਥ ਲੈਣਾ। ਇਤਿਹਾਸ ਉਹ ਹੁੰਦਾ ਇਤੀ ਜਿਹੜਾ ਵਾਪਰਿਆ ਹੋਵੇ। ਜੇ ਕੋਈ ਕਹਾਣੀਕਾਰ ਕਹਾਣੀ ਲਿਖਦਾ, ਜਦੋਂ ਪੂਰੀ ਹੋ ਜਾਂਦੀ ਹੈ ਪਿੱਛੇ ਲਿਖਣਗੇ ਇਤੀ, ਤੇ ਮਿਥੀ ਉਹ ਹੁੰਦੀ ਹੈ ਜਿਹੜਾ ਸੱਚ ਨਾ ਹੋਵੇ। ਤੇ ਸਤਸੰਗ ਜੀ ਭਾਈ ਸਾਹਿਬ ਭਾਈ ਗੁਰਦਾਸ ਜੀ ਇਸ ਗੱਲ ਦਾ ਜ਼ਿਕਰ ਕਰਦੇ ਨੇ, ਬਿਪ ਸੁਦਾਮਾ ਦਾ ਲਿਦੀ ਬਾਲ ਸਿਖਾਈ ਮਿੱਤਰ ਸਦਾਏ, ਲਾਗੂ ਹੋਈ ਬਾਹਮਣੀ ਮਿਲ ਜਗਦੀਸ਼ ਦਲਿੱਦਰ ਗਵਾਏ, ਚੱਲਦਾ ਗਿਣਦਾ ਗੱਟੀਆਂ ਕਿਉਂ ਕਰ ਜਾਈਏ ਕਵਨ ਬੁਲਾਏ, ਪਹੁਤਾ ਨਗਰ ਦੁਆਰਕਾ ਸਿੰਘ ਦੁਆਰ ਖੜੋਤਾ ਜਾਏ। ਇਹ ਜ਼ਿਕਰ ਭਾਈ ਗੁਰਦਾਸ ਜੀ ਕਰਦੇ ਨੇ। ਗੁਰੂ ਘਰ ਦੇ ਵੇਦ ਵਿਆਸ ਜੋ ਸਰੂਪ ਅੱਜ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਪਿਆ, ਇਹ ਭਾਈ ਗੁਰਦਾਸ ਜੀ ਨੇ ਲਿਖਿਆ। ਕਈ ਪ੍ਰੇਮੀਆਂ ਤੋਂ ਮੈਂ ਇਹ ਗੱਲ ਸੁਣੀ ਆ, ਆਖਣਗੇ ਜਿਹੜਾ ਮਹਾਰਾਜ ਨੇ ਆਖਿਆ ਸੀ ਗੁਰੂ ਗੋਬਿੰਦ ਸਿੰਘ ਨੇ, ਵੀ ਕਰਤਾਰਪੁਰੀਓ ਧੀਰ ਮੱਲੀਆਂ ਨੂੰ ਆਖਿਆ ਮਹਾਰਾਜ ਨੇ, ਜਦੋਂ ਪੰਜ ਸਿੰਘ ਭੇਜੇ ਨਾ ਸਰੂਪ ਲੈਣ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਦਮਦਮਾ ਸਾਹਿਬ ਦੀ ਧਰਤੀ ਸਾਬੋ ਕੀ ਤਲਵੰਡੀ, ਭੇਜੇ ਪੰਜ ਸਿੰਘ ਵੀ ਸਰੂਪ ਲੈ ਕੇ ਆਓ। ਸਿੱਖਾਂ ਨੇ ਆਖਿਆ ਮਹਾਰਾਜ ਬਾਣੀ ਦੇ ਅਰਥ ਪੜਾਓ, ਬਾਣੀ ਪੜਾਓ ਸਾਨੂੰ, ਜੰਗਾਂ ਯੁੱਧਾਂ ਦਾ ਸਮਾਂ ਖਤਮ ਹੋ ਗਿਆ, ਕਮਰ ਕੱਸਾ ਲੱਤ। ਮਹਾਰਾਜ ਨੇ ਉਸ ਵੇਲੇ ਸੇਵਾਦਾਰ ਭੇਜੇ ਕਰਤਾਰਪੁਰ, ਇੱਥੇ ਧੀਰ ਮੱਲੀਆਂ ਨੂੰ ਆਖਿਆ ਸਰੂਪ ਦਿਓ ਗੁਰੂ ਸਾਹਿਬ ਬਾਣੀ। ਇਹਨਾਂ ਨੇ ਜਵਾਬ ਦੇ ਦਿੱਤਾ, ਆਖਣ ਲੱਗੇ ਜਾਓ ਚਲੇ ਜਾਓ, ਜੇ ਉਹ ਆਪਣੇ ਆਪ ਨੂੰ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਕਹਾਉਂਦੇ ਨੇ, ਜੇ ਉਹਨਾਂ ਵਿੱਚ ਗੁਰੂ ਨਾਨਕ ਦੀ ਜੋਤ ਕੰਮ ਕਰਦੀ ਹੈ ਤੇ ਸਾਰੀ ਬਾਣੀ ਦੁਬਾਰਾ ਲਿਖ ਲੈਣ, ਅਸੀਂ ਸਰੂਪ ਨਹੀਂ ਦੇਣਾ। ਤੇ ਸਤਸੰਗ ਜੀ ਉਸ ਵੇਲੇ ਸੇਵਾਦਾਰ ਵਾਪਸ ਗਏ, ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇਹ ਗੱਲ ਆਖੀ, ਮਹਾਰਾਜ ਉਹਨਾਂ ਨੇ ਜਵਾਬ ਦੇ ਦਿੱਤਾ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਉਸ ਵੇਲੇ, ਇੱਥੇ ਕਈਆਂ ਨੇ ਗੱਲ ਬਣਾਤੀ ਹੈ ਵੀ ਜਿਹੜਾ ਕਰਤਾਰਪੁਰ ਸਾਹਿਬ ਸਰੂਪ ਪਿਆ ਜੀ, ਮਹਾਰਾਜ ਨੇ ਉੱਥੇ ਫਿਰ ਸਰਾਫ ਦੇ ਦਿੱਤਾ ਵੀ ਜਿਹੜਾ ਉਸ ਉਹਦੇ ਦਰਸ਼ਨ ਕਰੇਗਾ ਉਹ ਅੰਨਾ ਹੋ ਜਾਏਗਾ, ਇਹ ਧੀਰ ਮੱਲੀਆਂ ਨੇ ਜਿਹੜਾ ਸਰੂਪ ਰੱਖਿਆ ਹੈ। ਮਹਾਰਾਜ ਨੇ ਆਖਿਆ ਜਿਹੜਾ ਉਹਦੇ ਦਰਸ਼ਨ ਕਰੇਗਾ ਉਹ ਅੰਨਾ ਹੋ ਜਾਏਗਾ। ਪਰ ਸੋਚੋ ਪਿਆਰਿਓ ਵੀ ਸਰੂਪ ਧੀਰ ਮੱਲੀਆਂ ਨੇ ਨਹੀਂ ਦਿੱਤਾ, ਸਤਿਗੁਰੂ ਬਾਣੀ ਨੂੰ ਸ਼ਰਾਪ ਦੇਣਗੇ। ਉਹ ਬਾਣੀ ਨੂੰ ਤੇ ਗੱਦੀ ਦੇ ਕੇ ਗਏ ਨੇ, ਮੱਥਾ ਟੇਕ ਕੇ ਗਏ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਮੇਂ ਦੀਆਂ ਹਕੂਮਤਾਂ ਨਾ ਚੁਕਾ ਸਕੀਆਂ, ਰਾਜੇ ਮਹਾਰਾਜੇ ਬਾਦਸ਼ਾਹ ਨਾ ਚੁਕਾ ਸਕੇ, ਘਰ ਬਾਰ ਛੱਡਿਆ, ਸਾਹਿਬਜ਼ਾਦੇ ਸ਼ਹੀਦ ਹੋ ਗਏ। ਧੰਨ ਗੁਰੂ ਗੋਬਿੰਦ ਸਿੰਘ ਕਿਤੇ ਨਹੀਂ ਝੁਕੇ, ਜਿੱਦਣ ਝੁਕੇ ਤੇ ਝੁਕੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ। ਤੇ ਬਾਣੀ ਨੂੰ ਗੁਰਮੁਖੋ ਕਿਤੇ ਸ਼ਰਾਫ ਦੇਣਗੇ? ਅੱਜ ਵੀ ਕਈ ਲੋਕ ਏਦਾਂ ਦੇ ਨੇ ਆਖਣਗੇ ਕਰਤਾਰਪੁਰ ਸਾਹਿਬ ਵਾਲੀ ਬੀੜ ਨੂੰ ਸ਼ਰਾਫ, ਮੇਰਾ ਦਰਸ਼ਨ ਕਰੇਗਾ ਉਹ ਅੰਨਾ ਹੋ ਜਾਏਗਾ। ਮੱਤ ਮਾਰੀ ਸਾਡੀ ਸਿੱਖਾਂ ਦੀ, ਸੱਚੇ ਪਾਤਸ਼ਾਹ ਕਦੇ ਬਾਣੀ ਨੂੰ ਗੁਰਮੁਖੋ ਸ਼ਰਾਫ ਦੇਣ? ਗੁਰਬਾਣੀ ਪੜ੍ਹ ਕੇ ਤੇ ਸਿੱਖ ਦਾ ਭਲਾ ਹੋਣਾ ਇਹ ਨਹੀਂ ਹੋ ਸਕਦਾ। ਗੁਰਮੁਖੋ ਮਾਰਨ ਤੇ ਬੁਰਿਆਂ ਨੂੰ ਵੀ ਸ਼ਰਾਫ ਨਹੀਂ ਦਿੱਤੇ, ਬੁਰੇ ਕਰਨ ਵਾਲਿਆਂ ਦਾ ਵੀ ਭਲਾ ਕੀਤਾ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਛ ਪਾਏ। ਕਬੀਰ ਸਾਹਿਬ ਆਂਦੇ ਨੇ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਜਿਆ ਮੀਤ ਹਮਾਰਾ ਸੋਏ। ਕਬੀਰ ਸਾਹਿਬ ਆਂਦੇ ਨੇ ਮੈਂ ਵਾਂ ਸਾਰਿਆਂ ਤੋਂ ਬੁਰਾ, ਸਾਰਿਆਂ ਤੋਂ ਮਾੜਾ, ਕਬੀਰ ਸਭ ਤੇ ਹਮ ਬੁਰੇ, ਤੇ ਮੈਨੂੰ ਛੱਡ ਕੇ ਹਮ ਤਜ, ਮੈਨੂੰ ਛੱਡ ਕੇ ਸਾਰੇ ਹੀ ਚੰਗੇ, ਭਲੋ ਸਭ ਕੋਏ। ਜਿਨ ਐਸਾ ਕਰ ਬੂਝਿਆ, ਜਿਨ੍ਹਾਂ ਨੇ ਇਹ ਗੱਲ ਮੇਰੇ ਵਾਲੀ ਹਿਰਦੇ ਚ ਵਸਾ ਲਈ ਆ ਨਾ, ਮੇਰਾ ਮਿੱਤਰ ਹੀ ਉਹ ਆ, ਦੂਜਾ ਮੇਰਾ ਕੁਛ ਨਹੀਂ ਲੱਗਦਾ। ਭਾਵ ਕੇ ਖਾਰ ਖਾਣ ਵਾਲਾ, ਦੁਸ਼ਮਣੀਆਂ ਕਰਨ ਵਾਲਾ, ਨਿੰਦਿਆ ਕਰਨ ਵਾਲਾ, ਵਿਰੋਧਤਾ ਕਰਨ ਵਾਲਾ, ਇੱਟ ਦਾ ਜਵਾਬ ਪੱਥਰ ਨਾਲ ਦੇਣ ਵਾਲਾ, ਭਗਤ ਜੀ ਕਹਿੰਦੇ ਨੇ ਉਹ ਨੀ ਮੇਰਾ ਲੱਗਦਾ ਕੁਛ, ਉਹੀ ਸਾਡਾ ਮਿੱਤਰ ਏ ਜਿਹਨੇ ਇਹ ਗੱਲ ਹਿਰਦੇ ਚ ਵਸਾ ਲਈ ਆ ਵੀ ਮੈਂ ਬੁਰਾ ਬਾਕੀ ਸਾਰੇ ਹੀ ਚੰਗੇ। ਗੁਰਬਾਣੀ ਗੁਰਮੁਖੋ ਕੈਸੀ ਸੇਧ ਦਿੰਦੀ ਹੈ। ਇੱਕੋ ਹੀ ਗੱਲ ਆ ਜੋ ਆਪਾਂ ਸ਼ਬਦ ਭਗਤ ਜੀ ਦਾ ਸਲੋਕ, ਜੇ ਗੁਰਮੁਖੋ ਸਾਡੇ ਹਿਰਦੇ ਚ ਵਸ ਜਾਏ ਤੇ ਇੰਨਾ ਹੀ ਗੱਲ ਹੀ ਹਿਰਦੇ ਚ ਵਸ ਜਾਏ, ਬਾਕੀ ਤੇ ਛੱਡੋ। ਸਾਰੇ ਪੱਖਾਂ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸਾਨੂੰ ਸਮਝਾਇਆ, ਹਰ ਪੱਖ ਜੀਵਨ ਦੇ ਹਰ ਪੱਖ ਦੀ ਗੱਲ, ਹਰ ਪੱਖ, ਕੋਈ ਓਹਲਾ ਨਹੀਂ ਰੱਖਿਆ ਮਹਾਰਾਜ, ਕੋਈ ਓਹਲਾ ਨਹੀਂ। ਤੇ ਇਹ ਗੱਲ, ਇਹ ਨੁਕਤਾ ਇੱਕੋ ਹੀ ਸਾਡੇ ਹਿਰਦੇ ਚ ਵਸ ਜਾਏ ਤੇ ਜਿਹੜਾ ਇਹ ਸਲੋਕ ਹਿਰਦੇ ਚ ਵਸਾ ਲਵੇ, ਗੁਰਬਾਣੀ ਦੀਆਂ ਦੋ ਪੰਕਤੀਆਂ ਕੋਈ ਇਹ ਹਿਰਦੇ ਚ ਵਸਾ ਲਵੇ, ਗੁਰਮੁਖੋ ਦਾ ਮਨ ਸ਼ਾਂਤ ਹੋ ਜਾਏ, ਸਾਰੀ ਦੁਨੀਆ ਹੀ ਉਹਦੀ ਮਿੱਤਰ ਹੋ ਜਾਏ। ਕੋਈ ਬੁਰਾ ਕਹਿ ਗਈ ਨੀ ਉਹਨੂੰ, ਕੋਈ ਮਾੜਾ ਕਹਿ ਗਈ ਨੀ, ਉਹਨੇ ਬੁਰਾ ਸੋਚਣਾ ਹੀ ਨੀ ਕਿਸੇ। ਇੱਕੋ ਹੀ ਗੱਲ ਹਿਰਦੇ ਚ ਵਸ ਜਾਏ ਵੀ ਬੁਰੇ ਕਰਨ ਵਾਲੇ ਦਾ ਵੀ ਭਰਾ ਭਲਾ ਕਰਨਾ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਛ ਪਾਏ। ਬੁਰੇ ਦਾ ਵੀ ਭਲਾ ਕਰੋ, ਹੰਡਾਇਆ ਨਾ ਕਰੋ ਗੁੱਸਾ। ਤੇ ਜਿਹੜਾ ਇਸ ਗੱਲ ਨੂੰ ਸਮਝ ਲਵੇ, ਦੇਹੀ ਰੋਗ ਨਾ ਲੱਗੀ, ਕਹਿੰਦੇ ਸਰੀਰ ਨੂੰ ਰੋਗ ਨਹੀਂ ਲੱਗਣਾ, ਸਭ ਕੁਝ ਤੇਰੇ ਪੱਲੇ ਪੈ ਜਾਏ, ਪੱਲੇ ਸਭ ਕੁਛ ਪਾਏ, ਇੰਨੀ ਗੱਲ ਹੀ ਹਿਰਦੇ ਚ ਵਸ ਜਾਏ। ਸੋ ਇਸ ਕਰਕੇ ਬਾਣੀ ਨੂੰ ਮਹਾਰਾਜ ਨੇ ਸ਼ਰਾਫ ਨਹੀਂ ਦਿੱਤਾ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੇਖਿਆ ਵੀ ਜੇ ਬਾਣੀ ਹੁਣ ਲਿਖੀ ਨਾ ਗਈ ਸਾਰੀ ਦੀ ਸਾਰੀ, ਫਿਰ ਸਿੱਖਾਂ ਨੇ ਸ਼ੰਕਾ ਕਰ ਲੈਣਾ ਵੀ ਉਹ ਜੋਤ ਨਹੀਂ। ਪਰ ਸ਼ਰਧਾਲੂ ਸੀ ਸਿੱਖ, ਸ਼ੰਕਾਵਾਦੀ ਨਹੀਂ ਸੀ। ਸਿੱਖ ਸ਼ੰਕਾਵਾਦੀ ਹੁੰਦਾ ਹੀ ਨਹੀਂ ਕਦੇ, ਜਿਹੜਾ ਸ਼ੰਕਾਵਾਦੀ ਹੋਵੇ ਉਹ ਸਿੱਖ ਹੀ ਨਹੀਂ ਹੁੰਦਾ। ਸਿੱਖ ਕਰੇ ਆਪਣੇ ਗੁਰੂ ਤੇ ਸ਼ੰਕਾ ਨਹੀਂ ਕਰਦਾ, ਪਰ ਵਿੱਚ ਹਰ ਤਰ੍ਹਾਂ ਦੇ ਲੋਕ ਹੁੰਦੇ ਨੇ। ਇਸ ਕਰਕੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਸਾਰੀ ਦੀ ਸਾਰੀ ਬਾਣੀ ਆਪਣੇ ਕੰਠ ਤੋਂ ਦੁਬਾਰਾ ਉਚਾਰਨ ਕੀਤੀ। ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਨੇ ਲਿਖੀ ਤੇ ਸਹਾਇਕ ਲਿਖਾਰੀ ਬਣੇ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ, ਸਹਾਇਕ ਲਿਖਾਰੀ। ਤੇ ਗੁਰਮੁਖੋ ਕਈ ਇੱਥੇ ਸ਼ੰਕਾ ਕਰਦੇ ਨੇ ਵੀ ਇੱਕ ਓਅੰਕਾਰ ਤੋਂ ਲੈ ਕੇ ਸਾਰੀ ਬਾਣੀ ਕੰਠ ਭਾਈ ਕਾਨ ਸਿੰਘ ਨਾਭਾ ਜਾਣਦੇ ਨੇ ਜਿਹੜੇ ਤੁਹਾਡੇ ਚ ਕੁਛ ਗੁਰਮਤ ਦੀ ਸੂਝ ਰੱਖਣ ਵਾਲੇ ਪ੍ਰੇਮੀ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਵੀ ਮਹਾਨ ਕੋਸ਼ ਗ੍ਰੰਥ ਭਾਈ ਕਾਨ ਸਿੰਘ ਨਾਭਾ ਜੀ ਨੇ ਲਿਖਿਆ। ਜਿਹੜਾ ਪ੍ਰੇਮੀ ਗੁਰਬਾਣੀ ਦੀ ਡੂੰਘਾਈ ਤੱਕ ਜਾਣਾ ਚਾਹੁੰਦਾ, ਅਰਥ ਬੋਧ ਸਮਝਣੇ ਚਾਹੁੰਦਾ, ਉਹ ਮਹਾਨ ਕੋਸ਼ ਇੱਕ ਵਾਰੀ ਜ਼ਰੂਰ ਪੜ੍ਹਦਾ। ਮਹਾਨ ਕੋਸ਼ ਵਿੱਚ ਇੱਕ ਇੱਕ ਗੱਲ ਦੇ ਚਾਰ ਚਾਰ ਪੰਜ ਪੰਜ ਦਸ ਦਸ ਅਰਥ ਵੀ ਭਾਈ ਸਾਹਿਬ ਕਾਨ ਸਿੰਘ ਜੀ ਨੇ ਕੀਤੇ ਨੇ। ਧਿਆਨ ਦੇਣਾ, ਭਾਈ ਕਾਨ ਸਿੰਘ ਨਾਭਾ ਦੇ ਪਿਤਾ ਸਨ ਭਾਈ ਨਰਾਇਣ ਸਿੰਘ ਜੀ, ਤੇ ਭਾਈ ਨਰਾਇਣ ਸਿੰਘ ਜੀ ਗੁਰਮੁਖੋ ਉਹ ਸਨ ਜਿਨ੍ਹਾਂ ਨੂੰ ਸਾਰਾ ਗੁਰੂ ਗ੍ਰੰਥ ਸਾਹਿਬ ਕੰਠ ਸੀ। ਉਹ 27 ਘੰਟਿਆਂ ਵਿੱਚ ਅਖੰਡ ਪਾਠ ਕਰਦੇ ਹੁੰਦੇ ਸੀ, ਬਿਨਾਂ ਗੁਰੂ ਸਾਹਿਬ ਦਾ ਸਰੂਪ ਅੱਗੇ ਰੱਖੇ ਚੌਂਕੜਾ ਮਾਰ ਕੇ ਬਹਿੰਦੇ ਹੁੰਦੇ ਸੀ, ਤੇ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਸਾਰੀ ਬਾਣੀ 27 ਘੰਟਿਆਂ ਚ ਬੋਲ ਕੇ ਪੜ੍ਹਦੇ ਸੀ। 27 ਘੰਟਿਆਂ ਵਿੱਚ ਉਹ ਗੁਰਮੁਖੋ ਪੂਰਾ ਖੰਡ ਪਾਠ ਕਰ ਦਿੰਦੇ ਸੀ, ਤੇ ਚਾਰ ਖੰਡ ਪਾਠ ਇੱਕ ਮਹੀਨੇ ਚ ਕਰਦੇ ਸੀ। ਆਖੋ ਸਤਨਾਮ। ਇੱਕ ਮਹੀਨੇ ਚ ਉਹ ਚਾਰ ਅਖੰਡ ਪਾਠ ਕਰਦੇ ਸੀ। ਗੁਰਮੁਖੋ ਇਹੋ ਜਿਹਾ ਰੰਗਿਆਂ ਹੋਇਆਂ ਦੇ ਘਰ ਹੀ ਭਾਈ ਕਾਨ ਸਿੰਘ ਵਰਗੇ ਗੁਰਮੁਖ ਜੰਮ ਸਕਦੇ ਨੇ। ਭਾਈ ਕਾਨ ਸਿੰਘ ਵਰਗੇ ਵਿਦਵਾਨ ਸੱਜਣ ਇਹੋ ਜਿਹੀਆਂ ਰੂਹਾਂ ਦੇ ਘਰਾਂ ਵਿੱਚ ਹੀ ਆਉਂਦੇ ਨੇ, ਰੰਗੇ ਹੋਏ ਜਿਹੜੇ ਨੇ ਰੰਗ ਰਤੜੇ ਮਹਾਂਪੁਰਖ। ਤੇ ਉਹ ਤੇ ਸਿੱਖ ਸਨ ਨਾ ਭਾਈ ਨਰਾਇਣ ਸਿੰਘ ਜੀ, ਉਹਨਾਂ ਦੇ ਤੇ ਦਰਸ਼ਨ ਕੀਤੇ ਨੇ ਕਈ ਪ੍ਰੇਮੀਆਂ ਨੇ, ਉਹਨਾਂ ਦੇ ਬਚਨ ਸੁਣੇ ਨੇ ਭਾਈ ਕਾਨ ਸਿੰਘ ਨਾਭਾ ਦੇ। ਜੇ ਗੁਰਮੁਖੋ ਇੱਕ ਸਿੱਖ ਨੂੰ ਸਾਰਾ ਗੁਰੂ ਗ੍ਰੰਥ ਸਾਹਿਬ ਕੰਠ ਹੋ ਸਕਦਾ ਹੈ, ਤੇ ਫਿਰ ਉਹਨਾਂ ਵਿੱਚ ਤੇ ਗੁਰੂ ਗੋਬਿੰਦ ਸਿੰਘ ਵਿੱਚ ਤੇ ਖੁਦ ਗੁਰੂ ਨਾਨਕ ਸਾਹਿਬ ਦੀ ਅਕਾਲ ਪੁਰਖ ਦੀ ਜੋਤ ਕੰਮ ਕਰਦੀ ਸੀ। ਆਖੋ
ਸਤਨਾਮ।
ਇਹ ਦੂਸਰਾ ਜਿਹੜਾ ਸਰੂਪ ਲਿਖਿਆ ਗਿਆ ਹੈ, ਦੂਜੀ ਵਾਰੀ ਉਹ ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਨੇ ਲਿਖਿਆ, ਤੇ ਪਹਿਲਾ ਜਿਹੜਾ ਸਰੂਪ ਗੁਰੂ ਅਰਜਨ ਦੇਵ ਮਹਾਰਾਜ ਨੇ ਲਿਖਵਾਇਆ ਉਹ ਲਿਖਿਆ ਭਾਈ ਸਾਹਿਬ ਭਾਈ ਗੁਰਦਾਸ ਜੀ। ਤੇ ਭਾਈ ਗੁਰਦਾਸ ਜੀ ਨੇ ਫਿਰ ਗੁਰਮੁਖੋ ਵਾਰਾਂ ਲਿਖੀਆਂ, ਕਵਿਤ ਲਿਖੇ ਭਾਈ ਗੁਰਦਾਸ ਜੀ ਦੀਆਂ ਵਾਰਾਂ। ਭਾਈ ਗੁਰਦਾਸ ਜੀ ਦੇ ਕਵਿਤ ਸਵਈਏ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਨਹੀਂ ਹੈ, ਤੇ ਬਾਹਰ ਨੇ, ਪਰ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਮਰ ਦੀ ਕੁੰਜੀ ਦਾ ਖਿਤਾਬ ਆ ਭਾਈ ਗੁਰਦਾਸ ਜੀ ਦੀ ਬਾਣੀ ਨੂੰ। ਸਤ ਸੰਗਤ ਜੀ, ਉਹਨਾਂ ਨੇ ਫਿਰ ਇਸ ਗੱਲ ਦਾ ਜ਼ਿਕਰ ਕੀਤਾ, ਬੇਪੁਸ ਦਾਮਾ ਦਾ ਲਿਦੀ ਬਾਲ ਸਖਾਈ ਮਿੱਤਰ ਸਦਾਏ। ਬਿਪ ਸੀ ਗਰੀਬ ਸੀ, ਸੁਦਾਮਾ ਦਾ ਲਿਦੀ ਤੋਂ ਭਾਵ ਹੈ ਦਲਿਦਰੀ, ਸੁਦਾਮਾ ਸੀ ਦਲਿਦਰੀ, ਸੁਦਾਮਾ ਸੀ ਗਰੀਬ, ਅੰਤਾਂ ਦੀ ਗਰੀਬੀ ਸੀ। ਇੱਕ ਵੇਲੇ ਪ੍ਰਸ਼ਾਦਾ ਛਕਣ ਨੂੰ ਮਿਲਦਾ ਸੀ 24 ਘੰਟਿਆਂ ਚ, ਕਈ ਵਾਰੀ ਉਹ ਵੀ ਨਹੀਂ ਸੀ ਮਿਲਦਾ। ਬੱਚੇ ਕਈ ਵਾਰੀ ਭੁੱਖੇ ਹੀ ਸੌਂ ਜਾਂਦੇ ਸਨ, ਤੇ ਇਹ ਗੱਲਾਂ ਕਈ ਵਾਰੀ ਕਰਦਾ ਹੁੰਦਾ ਸੀ ਆਪਣੀ ਘਰਵਾਲੀ ਕੋਲ ਬਹਿ ਕੇ, ਭਾਗਵਾਨ ਨੇ ਮੈਂ ਤੇ ਕ੍ਰਿਸ਼ਨ ਦੁਆਰਕਾ ਦੇ ਰਾਜੇ ਸੰਦੀਪਨ ਗੁਰੂ ਜੀ ਦੇ ਕੋਲ ਅਸੀਂ ਇਕੱਠੇ ਪੜ੍ਹਦੇ ਹੁੰਦੇ, ਇਹ ਜ਼ਿਕਰ ਕਰਦਾ ਕਈ ਵਾਰੀ। ਤੇ ਗੁਰਮੁਖੋ ਘਰਵਾਲੀ ਬੀਬੀ ਫਿਰ ਆਖਿਆ ਕਰੇ ਜੀ ਤੁਸੀਂ ਯਾਰ ਹੋ ਦੁਆਰਕਾ ਪਤੀ, ਕ੍ਰਿਸ਼ਨ ਜੀ ਦੇ ਯਾਰ ਹੋ, ਦੋਸਤ ਹੋ, ਤੁਹਾਡਾ ਉਹਨਾਂ ਨਾਲ ਇੰਨਾ ਪ੍ਰੇਮ ਹੈ, ਧਿਆਨ ਦੇਣਾ ਉਹ ਰਾਜੇ ਨੇ, ਤੇ ਤੁਸੀਂ ਦਰ ਦਰ ਤੇ ਮੰਗਣ ਤੇ ਅੱਜ ਮਜਬੂਰ ਹੋਏ ਪਏ। ਘਰਵਾਲੀ ਬੀਬੀ ਸੁਦਾਮੇ ਦੀ ਕਈ ਵਾਰੀ ਆਖਿਆ ਕਰੇ ਜੇ ਤੇਰਾ ਯਾਰ ਜੇ ਦੁਆਰਕਾ ਦਾ ਰਾਜਾ ਤੇ ਤੂੰ ਕਾਹਤੋਂ ਫਿਰੇ ਮੰਗਦਾ, ਤੂੰ ਕਿਉਂ ਦਰ ਦਰ ਤੇ ਮੰਗਦਾ। ਸੁਦਾਮੇ ਨੂੰ ਉਹਦੇ ਘਰਵਾਲੀ ਨੇ ਕਈ ਦਫਾ ਆਖਿਆ ਜਾਓ ਕਦੇ ਤੇ ਜਾ ਕੇ ਬੇਨਤੀ ਕਰੋ, ਗਰੀਬੀ ਕੱਟ ਦੇਣਗੇ ਸੱਚੇ ਪਾਤਸ਼ਾਹ। ਕ੍ਰਿਸ਼ਨ ਭਗਵਾਨ ਹਨ, ਉਹ ਤੁਹਾਡੀ ਗਰੀਬੀ ਕੱਟ ਦੇਣਗੇ। ਸਤਜੁਗ ਤੈ ਮਾਣਿਓ ਛਲਿਓ ਬਲ ਬਾਵਣ ਭਾਇਓ, ਤ੍ਰੇਤੇ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ, ਦੁਆਪਰ ਕ੍ਰਿਸ਼ਨ ਮਰਾਰ ਕੰਸ ਕਿਰਤਾਰ ਥਕੀਓ, ਉਗਰ ਸੈਨ ਕੋ ਰਾਜ ਅਪੈ ਭਗਤ ਹੈ ਜਨ ਦੀਓ, ਕਲਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦਿ ਪੁਰਖ ਫਰਮਾਇਓ। ਗੁਰਮੁਖੋ ਸਮੇਂ ਸਮੇਂ ਸਿਰ ਸਾਰੇ ਅਵਤਾਰ ਆਏ ਨੇ। ਦੁਆਪਰ ਯੁਗ ਦੇ ਵਿੱਚ ਕ੍ਰਿਸ਼ਨ ਜੀ ਦਾ ਅਵਤਾਰ ਹੋਇਆ, ਤ੍ਰੇਤੇ ਵਿੱਚ ਰਾਮ ਜੀ ਅਵਤਾਰ ਆਏ, ਔਰ ਕਲਯੁਗ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਏ। ਤੇ ਕਲਯੁਗ ਦੇ ਸਮੇਂ ਵਿੱਚ ਮਹਾਰਾਜ ਨੇ ਆ ਕੇ ਹੋਕਾ ਦਿੱਤਾ, ਅਬ ਕਲੂ ਆਇਓ ਨੇ ਇੱਕ ਨਾਮ ਬੋਵੋ ਅਨਰੁੱਤ ਨਾਹੀ ਨਾਹੀ, ਮਤ ਭਰਮ ਭੁੱਲੋ ਭੁੱਲੋ ਮਨ ਰੁੱਤ ਨਾਮ ਰੇ। ਸੱਚੇ ਪਾਤਸ਼ਾਹ ਨੇ ਆ ਕੇ ਆਖਿਆ ਨਾਮ ਬੀਜਣ ਦੀ ਰੋਤੇ, ਨਾਮ ਬੀਜਣ ਦਾ ਸਮਾਂ। ਜਿਸ ਜ਼ਿਮੀਦਾਰ ਨੂੰ ਵੱਤਰ ਦਾ ਹੀ ਪਤਾ ਨਹੀਂ ਲੱਗਦਾ, ਉਹ ਜ਼ਿਮੀਦਾਰੀ ਕਾਹਦਾ ਹੋਇਆ? ਜਿਸ ਜ਼ਿਮੀਦਾਰ ਨੂੰ ਇਸ ਗੱਲ ਦਾ ਹੀ ਪਤਾ ਹੀ ਨਹੀਂ ਵੀ ਵੱਤ ਲੱਗੀ ਹੋਈ ਹੈ, ਹੁਣ ਫਸਲ ਬੀਜਣੀ ਹੈ, ਜਿਹਨੂੰ ਵੱਤ ਦੀ ਪਛਾਣ ਨਹੀਂ, ਵੱਤਰ ਦੀ ਪਛਾਣ ਨਹੀਂ, ਉਹ ਜ਼ਿਮੀਦਾਰ ਕਾਹਦਾ ਹੈ? ਗੁਰਮੁਖੋ ਮਨੁੱਖਾ ਸਰੀਰ ਮਿਲਣਾ, ਮਹਾਰਜ ਕਹਿੰਦੇ ਨੇ ਇਹ ਵੀ ਨਾਮ ਬੀਜਣ ਦੀ ਵੱਤਰ ਹੁਣ ਆਈ ਹੈ। ਚਾਰ ਪਾਮ ਦੋਏ ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ। ਮਹਾਰਾਜ ਆਂਦੇ ਨੇ ਚਾਰ ਪੈਰ ਹੋ ਜਾਣ ਮੁਖ ਹੋ ਜਾਵੇ ਗੁੰਗਾ, ਦੋ ਲੱਗ ਜਾਣ ਸਿੰਘ, ਤੇ ਫਿਰ ਕਿਵੇਂ ਉਸ ਵਾਹਿਗੁਰੂ ਦੇ ਗੁਣ ਗਾਏਗਾ? ਮਨੁੱਖਾ ਸਰੀਰ ਮਿਲਣਾ ਅਸਲ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਨੂੰ ਮਿਲਣ ਦੀ ਵਾਰੀ ਹੀ ਹੋਣਾ, ਸਮਾਂ ਹੀ ਹੋਣਾ। ਤੇ ਬਾਕੀ ਹੋਰ ਕਿਸੇ ਏਡੀ ਟੇਢੀ ਜੋਨ ਵਿੱਚ ਪੈ ਕੇ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਜਾ ਸਕਦਾ। ਇਹ ਕਲਯੁਗ ਦਾ ਸਮਾਂ, ਔਰ ਇਸ ਸਮੇਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਆਏ ਨੇ, ਪਰ ਦੁਆਪਰ ਦੇ ਵਿੱਚ ਕ੍ਰਿਸ਼ਨ ਅਵਤਾਰ ਸਨ। ਦੁਆਰਕਾ ਦੇ ਜੇ ਤੁਹਾਡੇ ਰਾਜੇ ਤੁਹਾਡੇ ਯਾਰ ਨੇ, ਲਾਗੂ ਹੋਈ ਬੰਮਣੀ ਮਿਲ ਜਗਦੀਸ਼ ਦਲਿੱਦਰ ਗਵਾਏ, ਤੁਸੀਂ ਉਹਨਾਂ ਨੂੰ ਜਾ ਕੇ ਅਰਜ਼ ਕਿਉਂ ਨਹੀਂ ਕਰਦੇ ਵੀ ਉਹ ਸਾਡੀ ਦਲਿੱਦਰੀ ਕੱਟ ਦੇਣ, ਸਾਡੀ ਗਰੀਬੀ ਕੱਟ ਦੇਣ? ਸੁਦਾਮਾ ਆਖਿਆ ਕਰੇ ਭਾਗਵਾਨ ਨੇ, ਜੇ ਯਾਰ ਹੋਵੇ ਨਾ ਤਕੜਾ ਤੇ ਉਹਦੇ ਕੋਲ ਬਹੁਤੇ ਸਵਾਲ ਨਹੀਂ ਪਾਈ ਦੇ ਜਾ ਕੇ, ਫਿਰ ਪ੍ਰੇਮ ਘਟ ਜਾਂਦਾ, ਫਰਕ ਪੈ ਜਾਂਦਾ। ਪ੍ਰੇਮ ਇੱਕ ਵੱਖਰਾ ਮਾਰਗ, ਉਹ ਠੀਕ ਹੈ ਜੇ ਰਾਜੇ ਬਣ ਗਏ ਨੇ, ਬਹੁਤੇ ਸਵਾਲ ਨਹੀਂ ਪਾਈ ਦੇ। ਹੁਣ ਆਮ ਕਰਕੇ ਗੱਲ ਵੇਖੋ, ਸੁਦਾਮੇ ਅੰਦਰ ਕੈਸਾ ਪਿਆਰ ਸੀ, ਤੇ ਸਾਡੀ ਜੇ ਕਿਤੇ ਮਾੜੀ ਜੀ ਆੜੀ ਹੋਵੇ, ਕਿਸੇ ਨਾਲ ਮਾੜਾ ਜਿਹਾ ਪ੍ਰੇਮ ਹੋਵੇ, ਜੇ ਕੋਈ ਬੰਦਾ ਵੱਡਾ ਹੋ ਜਾਏ, ਮਹਾਰਾਜ ਉਹਨੂੰ ਸਤਿਕਾਰ ਬਖਸ਼ ਦੇਣ, ਚੰਗਾ ਅਹੁਦਾ ਮਿਲ ਜਾਵੇ, ਅਸੀਂ ਕੋਸ਼ਿਸ਼ ਕਰਨੇ ਆ ਉਹਦੇ ਨਾਲ ਯਾਰੀ ਕੱਢਣ ਦੀ। ਉਹਨੂੰ ਕਹਿੰਦੇ ਆ ਫਲਾਣੇ ਥਾਂ ਤੋਂ ਅੱਗੇ ਤੇਰੇ ਨਾਲ ਸਾਡੀ ਰਿਸ਼ਤੇਦਾਰੀ ਆ, ਤੇਰੇ ਨਾਲ ਸਾਡਾ ਪ੍ਰੇਮ ਆ, ਵੱਡਿਆਂ ਨਾਲ ਸਾਰੇ ਹੀ ਪ੍ਰੇਮ ਕਰਦੇ ਨੇ। ਜਦੋਂ ਆ ਜਾਵੇ ਗਰੀਬੀ, ਫਿਰ ਸਭ ਭੱਜ ਜਾਂਦੇ ਆ। ਸੁਖਮੈ ਆਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਘੇਰੈ, ਕਹਿੰਦੇ ਘੇਰਾ ਪਾ ਕੇ ਰੱਖਦੇ ਨੇ ਆਲੇ ਦੁਆਲੇ, ਪਰ ਬਿਪਤ ਭਰੀ ਸਭ ਹੀ ਸੰਗ ਛੱਡ, ਨੌਵੇਂ ਪਾਤਸ਼ਾਹ ਦਾ ਬਚਨ ਏ। ਜਦੋਂ ਬਿਪਤਾ ਦਾ ਸਮਾਂ ਆ ਜਾਵੇ, ਕੋ ਨਾ ਆਵਤ ਨੇੜੇ, ਫਿਰ ਕੋਈ ਨੇੜੇ ਨਹੀਂ ਲੱਗਦਾ, ਤੇ ਸਭ ਨਾਲੋਂ ਨੇੜਲਾ ਰਿਸ਼ਤਾ ਘਰ ਵਾਲੀ ਦਾ। ਘਰ ਕੀ ਨਾਰ ਬਹੁਤ ਹਿੱਤ ਜਾ ਸਿਓ, ਜਿਹਦੇ ਨਾਲ ਬੜਾ ਹਿੱਤ ਮੋਹ ਹੁੰਦਾ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀਏ ਕਾਇਆ, ਜਬ ਹੀ ਹੰਸ ਤਜੀਏ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਜਦੋਂ ਕਹਿੰਦੇ ਇਹਦੇ ਵਿੱਚੋਂ ਉਡਾਰੀ ਮਾਰ ਗਿਆ, ਸਰੀਰ ਰਹਿ ਗਿਆ ਕੱਲਾ, ਆਤਮਾ ਚਲੀ ਗਈ, ਉਸ ਵਾਹਿਗੁਰੂ ਪਰਮੇਸ਼ਰ ਦੀ ਚੇਤਨਾ ਵਿੱਚੋਂ ਨਿਕਲ ਗਈ, ਕਹਿੰਦੇ ਉਹ ਘਰ ਵਾਲੀ ਜਿਹੜੀ ਹਰ ਸਮੇਂ ਨੇੜੇ ਰਹਿਣ ਵਾਲੀ ਆ, ਜਿਹਦੀ ਤਲੀ ਤੇ ਦਸ ਵੀਹ ਹਜ਼ਾਰ ਕਮਾ ਕੇ ਲੱਖ ਦੋ ਲੱਖ ਦਸ ਲੱਖ ਰੱਖਣਾ ਹੈ, ਕਹਿੰਦੇ ਉਹਨੇ ਵੀ ਪ੍ਰੇਤ ਪ੍ਰੇਤ ਕਹਿਣ ਲੱਗ ਪੈਣਾ ਆ ਖੁ ਸਤਨਾਮ। ਗੁਰਮੁਖੋ ਅਸੀਂ ਕਈ ਵਾਰੀ ਸੋਚਨੇ ਆ ਨਾ ਬਈ ਐਸਾ ਤੇ ਨਹੀਂ ਹੋ ਸਕਦਾ, ਮੇਰੇ ਨਾਲ ਤੇ ਬੜਾ ਪ੍ਰੇਮ ਹੈ, ਪਰ ਗੁਰਮੁਖੋ ਸਮੁੰਦਰ ਸੁੱਕ ਸਕਦਾ, ਸੂਰਜ ਵਿੱਚੋਂ ਠੰਡ ਨਿਕਲ ਸਕਦੀ ਆ, ਚੰਦਰਮਾ ਵਿੱਚੋਂ ਅੱਗ ਨਿਕਲ ਸਕਦੀ ਆ, ਪਰ ਜੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਿੱਚ ਸਾਡੇ ਸਤਿਗੁਰਾਂ ਨੇ ਲਿਖਿਆ ਉਹ ਝੂਠਾ ਨਹੀਂ ਹੋ ਸਕਦਾ।